ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਸ਼ੇਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕਿ ਹਾਯੋਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲਹੁ ਹਰ ਰਾਇਆ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲਹੁ ਹਰ ਰਾਇਆ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਏ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਏ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਏ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਏ ਰਹਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤ੍ਰੁਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 686 ਅਤੇ 687 ਤੇ ਧਨਾਸਰੀ ਰਾਗ ਵਿੱਚ ਸ਼ੋਭਨੀਕ ਹਨ। ਸ਼ਬਦ ਦੇ 8 ਪਦੇ ਹੋਣ ਕਰਕੇ ਸਿਰਲੇਖ ਅਸ਼ਟਪਦੀ ਹੈ। ਇਸ ਵਿੱਚ 2 ਰਹਾਓ ਵਾਲੇ ਬੰਦ ਨੇ, 3-3 ਤੁਕਾਂ ਦਾ 1 ਪਦਾ ਹੈ ਤੇ ਹਰ ਪਦੇ ਤੋਂ ਬਾਅਦ ਜਿਵੇਂ 1-2 ਇਸ ਤਰ੍ਹਾਂ ਅਖੀਰਲੇ ਪਦੇ ਦੇ ਬਾਅਦ 8 ਨੰਬਰ ਆਇਆ। ਪਰ ਰਹਾਓ ਵਾਲੇ ਦੋਵੇਂ ਪਦੇ ਜੋ ਸ਼ਬਦ ਦਾ ਅੰਤਰੀਵ ਭਾਵ ਹਨ, ਸਤਿਗੁਰਾਂ ਨੇ ਭਾਵੇਂ ਪਹਿਲੇ ਰਹਾਓ ਨੂੰ ਕੇਵਲ ਰਹਾਓ ਤੇ ਦੂਸਰੀ ਵਾਰ ਰਹਾਓ ਦੂਜਾ ਲਿਖਿਆ, ਪਰ ਅੰਕ ਦੋਵੇਂ ਵਾਰ 1 ਹੀ ਪਾਇਆ। ਕਿਉਂਕਿ ਜਦੋਂ ਵੀ ਇੱਕ ਤੋਂ ਬਾਅਦ ਦੋ ਰਹਾਉ ਆਉਂਦੇ ਨੇ, ਪਹਿਲੇ ਰਹਾਉ ਦੇ ਵਿੱਚ ਸਮੱਸਿਆ ਤੇ ਦੂਸਰੇ ਰਹਾਉ ਦੇ ਵਿੱਚ ਉਹਦਾ ਸਮਾਧਾਨ ਭਾਵ ਹੱਲ ਦੱਸਿਆ ਹੁੰਦਾ। ਪਹਿਲੇ ਰਹਾਉ ਦੇ ਵਿੱਚ ਮਨ ਦੀ ਜਗਿਆਸਾ ਹੈ, ਮਨ ਦੇ ਵਲਵਲੇ ਨੇ, ਮਨ ਦਾ ਉਮਾਹ ਹੈ ਕਿ ਕਿਵੇਂ ਅੰਦਰ ਉਛਾਲਾ ਉੱਠਦਾ, ਕਿਵੇਂ ਅੰਦਰ ਤਾਂਗ ਲੋਚਾ ਪੈਦਾ ਹੁੰਦੀ ਹੈ। ਤੇ ਦੂਸਰੇ ਰਹਾਉ ਵਿੱਚ ਉਸ ਪ੍ਰਸ਼ਨ ਦਾ ਉੱਤਰ ਭਾਵ ਜੋ ਮਨ ਦੇ ਵਿੱਚ ਚਿਤਵਿਆ ਸੀ ਉਹਦੀ ਪ੍ਰਾਪਤੀ ਦਾ ਜ਼ਿਕਰ ਹੈ। ਗਰੀਬ ਨਵਾਜ ਪਹਿਲੇ ਰਹਾਉ ਵਿੱਚ ਜ਼ਿਕਰ ਕਰ ਰਹੇ ਨੇ, ਅਨਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ। ਹੇ ਪ੍ਰਭੂ, ਤੁਹਾਥੋਂ ਵਿਛੜ ਕੇ ਅਨੇਕਾਂ ਜੂਨਾਂ ਦੇ ਵਿੱਚ ਭਟਕਦਿਆਂ ਉਹ ਟਿਕਾਓ ਸਾਨੂੰ ਪ੍ਰਾਪਤ ਨਹੀਂ ਹੋਇਆ ਜਿੱਥੇ ਜਾ ਕੇ ਸਾਡਾ ਜਨਮ ਮਰਨ ਖਤਮ ਹੋ ਸਕੇ, ਅਸੀਂ ਅੰਦਰੋਂ ਟਿਕ ਸਕੀਏ, ਸਾਨੂੰ ਥਿਰਤਾ ਭਾਵ ਅੰਦਰ ਦਾ ਟਿਕਾ ਮਿਲ ਸਕੇ। ਹੁਣ ਕਿਰਪਾ ਕਰੋ ਕਿ ਆ ਮਨੁੱਖਾ ਜੀਵਨ ਬਹੁਤ ਵੱਡੀ ਕਿਸਮਤ ਦੇ ਨਾਲ ਸਾਨੂੰ ਪ੍ਰਾਪਤ ਹੋਇਆ ਤੇ ਇਸ ਮਨੁੱਖਾ ਜੀਵਨ ਦੇ ਵਿੱਚ ਅਸੀਂ ਗੁਰੂ ਦੀ ਸੇਵਾ ਕਰੀਏ, ਗੁਰੂ ਦੇ ਚਰਨਾਂ ਦੀ ਸ਼ਰਨ ਨਾਲ ਜੁੜੀਏ ਤੇ ਸਤਿਗੁਰੂ ਦੇ ਅੱਗੇ ਇਹ ਅਰਦਾਸ ਕਰੀਏ ਕਿ ਸਾਨੂੰ ਗੋਬਿੰਦ ਪ੍ਰਭੂ ਦਾ ਜੋ ਮਾਰਗ ਹੈ, ਜੋ ਮਿਲਾਪ ਦਾ ਰਸਤਾ ਹੈ, ਹੇ ਮੇਰੇ ਮਾਲਕ, ਹੇ ਮੇਰੇ ਗੁਰਦੇਵ, ਸਾਨੂੰ ਕਿਰਪਾ ਕਰਕੇ ਦੱਸ ਦਿਓ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਇਹ ਨਿਰਣਾ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਗਰੀਬ ਨਵਾਜ ਨੇ ਇਵੇਂ ਵੀ ਜ਼ਿਕਰ ਕੀਤਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਹੁਣ ਵੀ ਸਾਨੂੰ ਸਤਿਗੁਰੂ ਜੀ ਸੁਚੇਤ ਕਰਦੇ ਨੇ ਵੀ ਪਹਿਲੀਆਂ ਜੂਨਾਂ ਵਿੱਚ ਜਿਸ ਤਰ੍ਹਾਂ ਦਾ ਤੈਨੂੰ ਰਹਿਣ ਲਈ ਟਿਕਾਣਾ ਚਾਹੀਦਾ ਸੀ ਉਹ ਮਿਲਿਆ, ਜਿਸ ਤਰ੍ਹਾਂ ਦੇ ਤੂੰ ਭੋਗ ਚਾਹੁੰਦਾ ਸੈ ਉਹ ਪਦਾਰਥ ਤੈਨੂੰ ਖਾਣ ਲਈ ਭੋਗਣ ਲਈ ਮਿਲੇ, ਜਿਸ ਤਰ੍ਹਾਂ ਦੇ ਤੂੰ ਪਰਿਵਾਰ ਦੇ ਮੈਂਬਰ ਚਾਹੁੰਦਾ ਸੈ ਹਰ ਜੂਨ ਦੇ ਵਿੱਚ ਤੈਨੂੰ ਉਸ ਤਰ੍ਹਾਂ ਦਾ ਪਰਿਵਾਰ ਮਿਲਿਆ। ਪਰ ਇਹ ਸਾਰਾ ਕੁਝ ਕਰਦਿਆਂ ਕਈ ਜਨਮ ਜਿਹੜੇ ਨੇ ਉਹ ਬਤੀਤ ਹੋ ਚੁੱਕੇ ਨੇ। ਹੁਣ ਮਨੁੱਖਾ ਜੀਵਨ ਕੇਵਲ ਭੋਗ ਜੂਨੀ ਨਹੀਂ ਕਿ ਘਰ ਬਣਾ ਲਿਆ, ਖਾ ਲਿਆ, ਪੀ ਲਿਆ, ਸੌਂ ਲਿਆ, ਹੰਢਾ ਲਿਆ ਤੇ ਦੁਨੀਆਂ ਤੋਂ ਤੁਰ ਗਏ। ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਕਈ ਜਨਮ ਪਹਿਲਾਂ ਬਤੀਤ ਹੋ ਚੁੱਕੇ ਨੇ। ਹੁਣ ਤਾਂ ਇਸ ਮਨੁੱਖਾ ਜੀਵਨ ਦਾ ਇਹ ਪ੍ਰਯੋਜਨ ਹੈ ਕਿ ਮਾਲਕ ਅੱਗੇ ਅਰਦਾਸ ਕਰੀਏ, ਨਾਨਕ ਰਾਖ ਲਿਓ ਆਪਣ ਕਰ ਕਰਮ, ਹੇ ਮਾਲਕ ਆਪਣਾ ਨਦਰੇ ਕਰਮ ਕਰਕੇ, ਆਪਣੀ ਮਿਹਰਾਮਤ ਕਰਕੇ ਸਾਨੂੰ ਰੱਖ ਲਵੋ, ਸਾਨੂੰ ਬਚਾ ਲਵੋ। ਜਗਤ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ 550 ਸਾਲਾ ਇਸੇ ਸਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਣਾ ਹੈ, ਉਨ੍ਹਾਂ ਨੇ ਵੀ ਜਦੋਂ ਪ੍ਰਭੂ ਦੇ ਵਿਛੋੜੇ ਦੀ ਜੋ ਪੀੜਾ ਸੀ ਉਹਦਾ ਜ਼ਿਕਰ ਕੀਤਾ, ਪ੍ਰਭੂ ਮਿਲਾਪ ਦੀ ਜੋ ਤਾਂਘ ਸੀ ਉਨ੍ਹਾਂ ਦੇ ਹਿਰਦੇ ਵਿੱਚ ਜਿਸ ਤਰ੍ਹਾਂ ਪੈਦਾ ਹੋਈ, ਗਰੀਬ ਨਵਾਜ ਨੇ ਉਹਦਾ ਜ਼ਿਕਰ ਕੀਤਾ ਗੁਰੂ ਕੀ ਬਾਣੀ ਵਿੱਚ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋਂ ਹਮ ਆਏ, ਅਗਮ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੇ ਪ੍ਰਭੂ, ਇਹ ਜੀਵ ਤੁਹਾਥੋਂ ਵਿਛੜ ਕੇ, ਕਿਉਂਕਿ ਸ਼ਾਹੋ ਵਿਛੜਿਆ ਵਣਜਾਰਾ, ਤੁਸੀਂ ਸ਼ਾਹ ਹੋ ਤੇ ਇਹ ਜੀਵ ਵਣਜਾਰਾ ਹੈ, ਇਹੀ ਕਾਰਨ ਕਿ ਮਨੁੱਖਾ ਜੀਵਨ ਨੂੰ ਇੱਕ ਰਾਤ ਮੰਨ ਕੇ ਰਾਤ ਦੇ ਚਾਰ ਪੈਰ ਮੰਨ ਕੇ ਤੇ ਜੀਵ ਨੂੰ ਵਣਜਾਰਾ ਕਹਿ ਕੇ ਸੰਬੋਧਨ ਕੀਤਾ ਵੀ ਪਹਿਲਾ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਵਾਸ, ਪਹਿਲਾ ਪੈਰ ਤਾਂ ਤੇਰਾ ਮਾਤਾ ਦੇ ਪੇਟ ਵਿੱਚ ਹੀ ਲੰਘ ਗਿਆ, ਦੂਜਾ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਧਨ ਜੋਬਨ ਸੋ ਚਿੱਤ, ਮਨੁੱਖ ਜਗਤ ਵਿੱਚ ਆ ਕੇ ਧਨ ਪਦਾਰਥਾਂ ਨਾਲ ਜੋਬਨ ਜਵਾਨੀ ਨਾਲ ਹੀ ਜੁੜਿਆ ਰਿਹਾ, ਤੀਸਰਾ ਪੈਰ ਜਦੋਂ ਮਨੁੱਖ ਨੂੰ ਬੁਢਾਪਾ ਆ ਕੇ ਗ੍ਰਸਦਾ, ਕਿਉਂਕਿ ਦੂਜੇ ਪੈਰ ਵਿੱਚ ਧਿਆਨ ਵਿਸਰ ਜਾਂਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਦੂਜਾ ਪੈਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਆ ਵਣਜਾਰਿਆ ਮਿੱਤਰਾ, ਜਿਉਂ ਜਸਦਾ ਕਰ ਕਾਨ। ਤੇ ਇੱਕ ਸਮਾਂ ਐਸਾ ਹੁੰਦਾ ਜਿਹਨੂੰ ਚੌਥਾ ਪੈਰ ਕਿਹਾ, ਜਿਵੇਂ ਫਸਲ ਪੱਕ ਜਾਵੇ ਤੇ ਕਿਸਾਨ ਦਿਹਾੜੀਦਾਰ ਲਾਵੇ ਲੈ ਕੇ ਉਸ ਖੇਤ ਨੂੰ ਚੁਣ ਲੈਂਦਾ ਕੱਟ ਲੈਂਦਾ, ਬਿਲਕੁਲ ਇਸੇ ਤਰ੍ਹਾਂ ਪਰਮੇਸ਼ੁਰ ਦੇ ਭੇਜੇ ਹੋਏ ਜਮਦੂਤ ਰੂਪੀ ਲਾਵੇ ਆ ਕੇ ਇਸ ਮਨੁੱਖ ਦੀ ਖੇਤੀ ਨੂੰ ਕੱਟ ਕੇ ਲੈ ਜਾਂਦੇ ਨੇ। ਸਤਿਗੁਰਾਂ ਨੇ ਵਾਰ ਵਾਰ ਇਹ ਪ੍ਰੇਰਣਾ ਕੀਤੀ ਹੈ ਕਿ ਜਿੰਨਾ ਵੀ ਇਹ ਸਮਾਂ ਮਨੁੱਖਾ ਜੀਵਨ ਦੇ ਵਿੱਚ ਪ੍ਰਾਪਤ ਹੋਇਆ, ਜੇ ਚਾਹੁੰਦੇ ਹਾਂ ਕਿ ਬਾਕੀ ਜੂਨਾਂ ਨਾਲੋਂ ਇਸ ਜੂਨ ਦੇ ਵਿੱਚ ਜਿਹੜੀ ਉੱਤਮਤਾਈ ਹੈ ਉਹ ਸਾਨੂੰ ਪ੍ਰਾਪਤ ਹੋ ਸਕੇ, ਫਿਰ ਦੋ ਕੰਮ ਕਰਨੇ ਚਾਹੀਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਫਿਰ ਅਸੀਂ ਮਨੁੱਖਾ ਜਨਮ ਅਸਲ ਵਿੱਚ ਪਾਇਆ, ਉਵੇਂ ਸਾਡੇ ਵਿੱਚ ਤੇ ਪਸ਼ੂਆਂ ਵਿੱਚ ਕੋਈ ਅੰਤਰ ਨਹੀਂ, ਕਦੇ ਕਾਮ ਵਾਸ਼ਨਾ ਕਰਕੇ ਸਾਡੇ ਅੰਦਰ ਦਾ ਹਾਥੀ ਪ੍ਰਗਟ ਹੁੰਦਾ, ਕਦੇ ਲੋਭ ਕਰਕੇ ਸਾਡੇ ਅੰਦਰ ਦਾ ਕੁੱਤਾ ਪ੍ਰਗਟ ਹੋ ਰਿਹਾ, ਕਦੇ ਬਿਨਾਂ ਗੁਣਾਂ ਦਾ ਹੰਕਾਰ ਸਾਡੇ ਅੰਦਰ ਖੋਤਾ ਗਧਾ ਬਿਰਦੀ ਬਣ ਕੇ ਪ੍ਰਗਟ ਹੋ ਰਿਹਾ। ਸਾਹਿਬ ਕਹਿੰਦੇ ਮਨੁੱਖਾ ਜੀਵਨ ਵਿੱਚ ਅਸਲ ਵਿੱਚ ਬੰਦਾ ਅਸਲ ਵਿੱਚ ਮਨੁੱਖ ਉਹ ਹੈ ਜਿਹੜਾ ਇਸ ਗੱਲ ਦੀ ਵਿਚਾਰ ਕਰਦਾ ਵੀ ਆਹ ਮਨੁੱਖਾ ਜੀਵਨ ਉੱਤਮ ਹੈ ਤੇ ਰੱਬ ਦੀ ਭਗਤੀ ਵਾਸਤੇ ਗੁਰੂ ਦੀ ਸੇਵਾ ਵਾਸਤੇ ਮਿਲਿਆ। ਵਖਤ ਵਿਚਾਰੇ ਸੋ ਬੰਦਾ ਹੋਏ, ਆਮ ਕਰਕੇ ਦੁਨਿਆਵੀ ਤੌਰ ਤੇ ਇਹਦੇ ਅਰਥ ਕਰਕੇ ਕਈ ਵਾਰ ਅੱਗੇ ਨਿਕਲ ਜਾਂਦੇ ਹਾਂ ਵੀ ਜਿਹੜਾ ਵਖਤ ਵਿਚਾਰ ਲਵੇ, ਕਿਤੇ ਕੋਈ ਲੜਾਈ ਝਗੜਾ ਹੋ ਰਿਹਾ ਹੋਵੇ ਉੱਥੋਂ ਨਿਕਲ ਜਾਵੇ ਬਚ ਕੇ ਵੀ ਉਹ ਬੰਦਾ। ਪਰ ਗੁਰਬਾਣੀ ਦੇ ਕਨਸੈਪਟ ਮੁਤਾਬਕ ਜਥਾ ਪ੍ਰਕਰਨ ਤਥਾ ਅਰਥ, ਇੱਥੇ ਵਖਤ ਵਿਚਾਰੇ ਦਾ ਮਤਲਬ ਹੈ ਵੀ ਜਿਹੜਾ ਇਸ ਮਨੁੱਖਾ ਜੀਵਨ ਦੇ ਮਿਲੇ ਹੋਏ ਵਖਤ ਦੀ ਵਿਚਾਰ ਕਰਦਾ ਵੀ ਇਹ ਕੇਵਲ ਭੋਗ ਭੋਗਣ ਲਈ ਨਹੀਂ, ਇਹ ਕੇਵਲ ਖਾਣ ਪੀਣ ਲਈ ਨਹੀਂ, ਵਖਤ ਵਿਚਾਰੇ ਆ ਵਖਤ ਕਾਹਦੇ ਲਈ ਮਿਲਿਆ, ਜਿਹੜਾ ਇਸ ਗੱਲ ਦੀ ਵਿਚਾਰ ਕਰਦਾ ਉਹ ਅਸਲ ਵਿੱਚ ਬੰਦਾ ਹੈ। ਤੇ ਜਿਹਨੇ ਇਹ ਵਿਚਾਰ ਨਹੀਂ ਕੀਤੀ, ਸਾਹਿਬ ਕਹਿੰਦੇ ਭਾਵੇਂ ਉਹ ਮਨੁੱਖਾ ਜੂਨੀ ਵਿੱਚ ਵੀ ਹੈ, ਜਿੰਨਾ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਐ ਪਸ਼ੂ ਢੋਰ ਗਵਾਰ। ਹੇ ਪ੍ਰਭੂ, ਕਦੋਂ ਦੇ ਅਸੀਂ ਤੁਰੇ ਹਾਂ, ਜਦੋਂ ਤੋਂ ਤੇਰੇ ਤੋਂ ਵਿਛੜੇ ਹਾਂ, ਕਈ ਵਾਰ ਕਿਸੇ ਦੇ ਮਾਤਾ ਪਿਤਾ ਬਣੇ, ਭੈਣ ਭਰਾ ਬਣੇ, ਧੀਆਂ ਪੁੱਤਰ ਬਣੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚੋਂ ਦੀ ਲੰਘ ਕੇ ਆਏ ਹਾਂ, ਕਿਹੜੇ ਕਿਹੜੇ ਪੜਾਵਾਂ ਤੋਂ ਗੁਜ਼ਰ ਕੇ ਆਏ ਹਾਂ, ਹਾਂ ਆਇਆ ਦੂਰੋਂ ਚੱਲ ਕੇ। ਆਪਾਂ ਤੇ ਅੱਜ ਸਮਝਦੇ ਹਾਂ ਵੀ ਸ਼ਾਇਦ ਕੋਈ ਦਿੱਲੀ ਤੋਂ ਚੱਲ ਕੇ ਆਇਆ, ਕੋਈ ਜਲੰਧਰ ਤੋਂ ਚੱਲ ਕੇ ਆਇਆ, ਕੋਈ ਬੰਬੇ ਤੋਂ ਚੱਲ ਕੇ ਆਇਆ, ਕੋਈ ਅਮਰੀਕਾ ਤੋਂ ਚੱਲ ਕੇ ਆਇਆ, ਵੀ ਸ਼ਾਇਦ ਇਸ ਪਾਵਨ ਪੰਕਤੀ ਦਾ ਇਹ ਅਰਥ ਹੈ ਕਿ ਹਾਂ ਆਇਆ ਦੂਰੋਂ ਚੱਲ ਕੇ, ਨਹੀਂ ਇਹਦਾ ਮਤਲਬ ਮੈਂ ਬੜੇ ਦੂਰੋਂ ਕਈ ਜੂਨਾਂ ਵਿੱਚੋਂ ਦੀ, ਕਈ ਪੜਾਵਾਂ ਵਿੱਚੋਂ ਲੰਘ ਕੇ ਆਇਆ, ਪਤਾ ਨਹੀਂ ਕਦੋਂ ਦੀ ਇਹ ਯਾਤਰਾ ਸ਼ੁਰੂ ਹੋਈ ਹੈ। ਤੇ ਸੱਚਮੁੱਚ ਅੱਜ ਇਸ ਸ਼ਬਦ ਦਾ ਜਿਹੜਾ ਦੂਜਾ ਰਹਾਓ ਹੈ ਨਾ, ਉਹਦੇ ਵਿੱਚ ਜ਼ਿਕਰ ਹੈ ਕਿ ਜਿਹੜੀ ਸਮੱਸਿਆ ਹੈ ਕਿ ਅਨਕ ਜਨਮ ਭਰਮ ਥਿੱਤ ਨਹੀਂ ਪਾਈ, ਜਦੋਂ ਗੁਰੂ ਕਿਰਪਾ ਕਰਦਾ ਇਸ ਮਨੁੱਖਾ ਜੀਵਨ ਦੇ ਵਿੱਚ ਪ੍ਰਭੂ ਦਾ ਸੇਵਕ ਗੁਰੂ ਸਾਨੂੰ ਮਿਲ ਜਾਂਦਾ, ਉਹਨੂੰ ਸਤਿਪੁਰਖ ਕਹਿ ਲਵੋ, ਉਹਨੂੰ ਸੰਤ ਕਹਿ ਲਵੋ, ਉਹਨੂੰ ਗੁਰਮੁਖ ਕਹਿ ਲਵੋ, ਉਹਨੂੰ ਪ੍ਰਭੂ ਦਾ ਸੇਵਕ ਕਹਿ ਲਵੋ, ਜਦੋਂ ਪਰਮਾਤਮਾ ਦਾ ਨਿਵਾਜਿਆ ਹੋਇਆ ਗੁਰੂ ਸਾਨੂੰ ਮਨੁੱਖਾ ਜੀਵਨ ਵਿੱਚ ਮਿਲਦਾ ਨਾ, ਤੇ ਫਿਰ ਦੂਜੇ ਰਹਾਉ ਵਿੱਚ ਜ਼ਿਕਰ ਹੈ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਹੁਣ ਪਹਿਲੇ ਵਿੱਚ ਸਮੱਸਿਆ ਕਿ ਅਨਕ ਜਨਮ ਭਰਮ ਥਿੱਤ ਨਹੀਂ ਪਾਈ, ਅਨੇਕਾਂ ਜਨਮਾਂ ਵਿੱਚ ਭਟਕਦਿਆਂ ਭਟਕਦਿਆਂ ਟਿਕਾ ਨਹੀਂ ਮਿਲਿਆ, ਯਾਤਰਾ ਸਫਲ ਨਹੀਂ ਹੋਈ, ਬਸ ਆਉਂਦੇ ਰਹੇ ਜਾਂਦੇ ਰਹੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹ ਖੇਡ ਖੇਡਦੇ ਰਹੇ, ਜੰਮਦੇ ਰਹੇ ਮਰਦੇ ਰਹੇ, ਪਰ ਜਦੋਂ ਗੁਰੂ ਨੇ ਜੁਗਤ ਦੱਸ ਦਿੱਤੀ ਐਸੀ ਕਲਾ ਨਾ ਖੇਡੀਐ ਜਿੱਤ ਦਰਗੈ ਗਿਆ ਹਾਰੀਐ, ਫਿਰ ਐਸੇ ਢੰਗ ਦੇ ਨਾਲ ਜੀਵਨ ਦੀ ਖੇਡ ਖੇਡੀ ਕਿ ਫਿਰ ਸੱਚਮੁੱਚ ਟਿਕਾਓ ਮਿਲ ਗਿਆ। ਹਉ ਬਹੁੜ ਸਿੰਜ ਨਾ ਨੱਚੂ, ਫਿਰ ਕਹਿਣ ਲੱਗੇ ਬਾਰ ਬਾਰੇ ਜਗਤ ਰੂਪੀ ਅਖਾੜੇ ਵਿੱਚ ਸਿੰਜ ਵਿੱਚ ਖੇਡ ਦੇ ਮੈਦਾਨ ਵਿੱਚ ਆ ਕੇ ਆ ਨਹੀਂ ਖੇਡਣਾ ਪਵੇਗਾ, ਕਿਉਂਕਿ ਆ ਅਵਸਰ ਜਿਹੜਾ ਇਹਦੀ ਅਸੀਂ ਸੰਭਾਲ ਕਰ ਲਈ ਹੈ। ਆਵਣ ਜਾਣ ਰਹੇ ਮਿਲੇ ਸਾਦਾ, ਗੁਰੂ ਸਾਧੂ ਨੂੰ ਮਿਲ ਕੇ ਆਵਾਗਮਨ ਮਿਟ ਗਿਆ, ਅਸੀਂ ਖਿਰਤਾ ਪ੍ਰਾਪਤ ਕਰ ਲਈ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੈ ਬੂਝ ਸਮਾਵੇਂਗੇ। ਇਹ ਸੱਚਮੁੱਚ ਜਦੋਂ ਬਾਬਾ ਬੁੱਢਾ ਸਾਹਿਬ ਵਰਗਾ ਸੇਵਕ ਗੁਰੂ ਦੀ ਸੇਵਾ ਕਰਦਾ, ਮਾਲਕ ਦੀ ਭਗਤੀ ਕਰਦਾ, ਤੇ ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਤਕਰੀਬਨ 113 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ। 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ। 125 ਸਾਲ ਦੀ ਕੁੱਲ ਉਮਰ, ਤੇ ਜਦੋਂ ਅਖੀਰਲੇ ਸਮੇਂ ਰਮਦਾਸ ਦੀ ਧਰਤੀ ਤੇ ਚਲੇ ਗਏ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਯਾਦ ਕੀਤਾ, ਸਤਿਗੁਰੂ ਜੀ ਪਹੁੰਚੇ, ਆਪਣੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ, ਗੁਰਬਾਣੀ ਦਾ ਪਾਠ ਪੜ੍ਹਿਆ ਗਿਆ, ਸੁਣਾਇਆ ਗਿਆ ਇੱਕ ਦੂਸਰੇ ਨੂੰ ਬੜੇ ਪਿਆਰ ਨਾਲ, ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਵਾਜਿਆ ਸੀ, ਤੇ ਉਸ ਪਰਮ ਸੇਵਕ ਦੇ ਨਾਲ ਇੰਨਾ ਪਿਆਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਆਪਣੇ ਪੁੱਤਰਾਂ ਦੇ ਅਕਾਲ ਚਲਾਣੇ ਤੇ ਆਪਣੇ ਨੇਤਰ ਸੱਜਲ ਨਹੀਂ ਕਰਦੇ, ਚਾਹੇ ਬਾਬਾ ਗੁਰਦਿੱਤਾ ਜੀ ਸੀ ਚਾਹੇ ਬਾਬਾ ਅਟਲ ਸਾਹਿਬ ਸੀ, ਪਰ ਜਦੋਂ 125 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਵਰਗਾ ਰੱਬ ਨਾਲ ਜੁੜਿਆ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਤੇ ਸੱਚਮੁੱਚ ਉਸ ਰੰਗਲੇ ਸੱਜਣ ਦੀ, ਰੱਬ ਨਾਲ ਜੁੜੇ ਹੋਏ ਸੱਜਣ ਦੀ ਅੰਦਰ ਦੀ ਅਵਸਥਾ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰੋਂ ਵੈਰਾਗ ਛਲਕਿਆ ਤੇ ਨੇਤਰਾਂ ਦੇ ਰਾਹੀਂ ਹੰਝੂਆਂ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਇਆ। ਇਤਿਹਾਸ ਕਹਿੰਦਾ ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਸਨੇ। ਤੇ ਅੱਜ ਵੀ ਰਮਦਾਸ ਦੀ ਧਰਤੀ ਤੇ ਉਹ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ, ਜਦੋਂ ਬਾਬਾ ਬੁੱਢਾ ਸਾਹਿਬ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਮੇਸ਼ਰ ਦੀ ਹਜ਼ੂਰੀ ਵੱਲ ਤੁਰੇ ਸਨ। ਜਿਉਂਦਿਆਂ ਜੀ ਵੀ ਪਰਮੇਸ਼ਰ ਦੀ ਹਜ਼ੂਰੀ ਨੂੰ ਮਾਣਿਆ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਿਰੇ ਭੀਤਰ ਉੱਠ ਉਵਾਹੂ ਕੋ ਦੌੜਿਓ। ਸੁਰਖਰੂ ਹੋ ਕੇ ਤੁਰ ਪਏ ਵੀ ਕੋਈ ਚਿੰਤਾ ਨਹੀਂ, ਉਸ ਸੱਦੇ ਨੂੰ ਉਡੀਕਦੇ ਸਨ, ਕਿਉਂਕਿ ਮਨੁੱਖਾ ਜੀਵਨ ਸਫਲ ਹੋ ਗਿਆ ਸੀ। ਜਿਹੜੀ ਬੇਨਤੀ ਸਤਿਗੁਰਾਂ ਨੇ ਜਗਿਆਸੂ ਰੂਪ ਵਿੱਚ ਕੀਤੀ ਹੈ ਕਿ ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦਿਓ ਜੀ ਬਤਾਈ, ਸੱਚਮੁੱਚ ਇਹ ਬਾਬਾ ਬੁੱਢਾ ਸਾਹਿਬ ਜੀ, ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਵਰਗੇ, ਬਾਬਾ ਵਿਧੀ ਚੰਦ ਵਰਗੇ ਜਿਹੜੇ ਸਿੱਖ ਨੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਿਹੜੇ ਸਿੱਖ ਨੇ, ਉਨ੍ਹਾਂ ਦੇ ਅੰਦਰ ਦੀ ਇਹ ਜਗਿਆਸਾ ਹੈ ਕਿ ਸਾਨੂੰ ਇਸ ਮਨੁੱਖਾ ਜੀਵਨ ਦੇ ਵਿੱਚ ਗੁਰੂ ਦੀ ਸੇਵਾ, ਪਰਮਾਤਮਾ ਦੀ ਭਗਤੀ ਦੀ ਦਾਤ ਮਿਲੇ ਤਾਂ ਕਿ ਅਸੀਂ ਮਨੁੱਖਾ ਜੀਵਨ ਸਫਲਾ ਕਰ ਸਕੀਏ। ਸ਼ਬਦ ਲੰਬੇਰਾ ਹੈ, ਆਓ ਸ਼ਬਦ ਦੀ ਵਿਆਖਿਆ ਦੇ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਸੇਵਾ ਅਸ਼ਟਪਦੀ।
ਧਨਾਸਰੀ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਬਚਨ, ਜਿਸ ਨੂੰ ਛੇਵੇਂ ਘਰ ਵਿੱਚ ਸਤਿਗੁਰਾਂ ਨੇ ਗਾਉਣ ਦੀ ਹਦਾਇਤ ਕੀਤੀ ਹੈ। ਅਸ਼ਟਪਦੀ ਦਾ ਅਰਥ ਹੈ ਸ਼ਬਦ ਦੇ 8 ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਦੇ ਵਿੱਚ ਸਤਿਗੁਰਾਂ ਨੇ ਮੰਗਲ ਕੀਤਾ, ਜਿਵੇਂ ਹਰ ਕਵੀ ਹਰ ਲਿਖਾਰੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ, ਹਰ ਧਰਮ ਦੇ ਅੰਦਰ ਵਿਦਿਆ ਦਾਤਾ, ਹਰ ਧਰਮ ਦੇ ਅੰਦਰ ਇਸ਼ਟ ਦੇਵ ਦਾ ਮੰਗਲ ਹੁੰਦਾ। ਪਰ ਸਤਿਗੁਰਾਂ ਦੀ ਇਹ ਖਾਸੀਅਤ ਹੈ ਕਿ ਸਤਿਗੁਰਾਂ ਨੇ ਪੈਦਾ ਕਰਨ ਵਾਲਾ ਵੀ ਪਰਮਾਤਮਾ ਨੂੰ ਦੱਸਿਆ, ਸੰਭਾਲ ਕਰਨ ਵਾਲਾ ਵੀ ਪਰਮਾਤਮਾ ਹੈ ਤੇ ਸੰਘਾਰ ਵੀ ਉਹੀਓ ਕਰਦਾ, ਤੇ ਸਾਡਾ ਵਿਦਿਆ ਦਾਤਾ ਸਾਡਾ ਇਸ਼ਟ ਦੇਵ ਵੀ ਉਹੀ ਹੈ। ਸਾਨੂੰ ਕਿਸੇ ਹੋਰ ਵਿਦਿਆ ਦੇ ਦਾਤੇ ਜਾਂ ਵਿਦਿਆ ਦੀ ਦਾਤੀ ਜਾਂ ਕੋਈ ਸਰਸਵਤੀ ਜਾਂ ਹੋਰ ਆਦਿਕ ਦਾ ਮੰਗਲ ਕਰਨ ਦੀ ਲੋੜ ਨਹੀਂ, ਸਾਨੂੰ ਵਿਦਿਆ ਦੀ ਦਾਤ ਵੀ ਪਰਮੇਸ਼ਰ ਨੇ ਦੇਣੀ ਹੈ, ਸਾਡਾ ਵਿਦਿਆ ਦਾਤਾ ਵੀ ਉਹੀ ਹੈ, ਕਿਉਂਕਿ ਉਹੀ ਸਾਰੇ ਗੁਣਾਂ ਦਾ ਮਾਲਕ ਹੈ। ਇਸ ਕਰਕੇ ਸਤਿਗੁਰੂ ਜੀ ਨੇ ਮੰਗਲ ਵੀ ਉਸ ਪਰਮੇਸ਼ਰ ਦਾ ਕੀਤਾ ਕਿ ਉਹ ਇੱਕ ਹੈ, ਉਹ ਸਰਬ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਾਰੇ ਸੰਸਾਰ ਵਿੱਚ ਉਹਦੀ ਹੋਂਦ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਉਹ ਸਤ ਸਰੂਪ ਹੈ। ਇਸ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ, ਗੁਰਪ੍ਰਸਾਦ ਦੁਆਰਾ ਹੀ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਜੋ ਜੋ ਜੁਨੀ ਆਇਓ ਤੇਹੇ ਤੇਹੇ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ।
ਹੇ ਮੇਰੇ ਗੁਰਦੇਵ, ਜਿਹੜਾ ਜਿਹੜਾ ਮਨੁੱਖ ਵੀ ਜਿਸ ਜਿਸ ਜੂਨ ਵਿੱਚ ਵੀ ਆਇਆ, ਉਹ ਉਸੇ ਉਸੇ ਜੂਨ ਵਿੱਚ ਸੰਤੁਸ਼ਟ ਹੈ, ਕਿਉਂਕਿ ਉਹ ਉਸੇ ਜੂਨ ਵਿੱਚ ਉਲਝਿਆ ਪਿਆ ਹੈ। ਆਪਾਂ ਵੇਖਦੇ ਹਾਂ, ਕੁੱਤਾ ਆਪਣੀ ਜੂਨ ਵਿੱਚ ਸੰਤੁਸ਼ਟ ਹੈ, ਘੋੜਾ ਆਪਣੀ ਜੂਨ ਵਿੱਚ ਸੰਤੁਸ਼ਟ ਹੈ, ਪਸ਼ੂ ਪੰਛੀ ਜਿੱਧਰ ਵੀ ਆਪਾਂ ਝਾਤੀ ਮਾਰਦੇ ਹਾਂ, ਹਰ ਕੋਈ ਜਿੱਥੇ ਜਿੱਥੇ ਪੈਦਾ ਹੋਇਆ ਉੱਥੇ ਉੱਥੇ ਉਲਝਿਆ ਹੋਇਆ, ਕਿਉਂਕਿ ਇਹ ਮੋਹ ਮਾਇਆ ਦਾ ਪਸਾਰਾ ਹੀ ਇਹੋ ਜਿਹਾ ਕਿ ਜਦੋਂ ਵੀ ਜੀਵ ਜਗਤ ਵਿੱਚ ਜਨਮ ਲੈ ਕੇ ਆਉਂਦਾ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਸਭ ਕਹਿੰਦੇ ਜਿਸ ਜਿਸ ਜੂਨ ਦੇ ਵਿੱਚ ਵੀ ਮਨੁੱਖ ਜਾਂ ਹੋਰ ਪਸ਼ੂ ਪੰਛੀ ਅਸੀਂ ਵੇਖਦੇ ਹਾਂ, ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ, ਉਹ ਉਸੇ ਜੂਨ ਦੇ ਵਿੱਚ ਮੋਹ ਮਾਇਆ ਵਿੱਚ ਉਲਝਿਆ ਪਿਆ, ਕੋਈ ਆਪਣੇ ਬੱਚਿਆਂ ਦੇ, ਕੋਈ ਆਪਣੇ ਆਲਣੇ ਦੇ ਮੋਹ ਵਿੱਚ। ਤੁਸੀਂ ਵੇਖੋ, ਇੱਕ ਚਿੜੀ ਤੀਲਾ ਤੀਲਾ ਇਕੱਤਰ ਕਰਕੇ ਆਪਣਾ ਆਲਣਾ ਬਣਾਉਂਦੀ ਹੈ, ਬਾਂਦਰੀ ਜਦੋਂ ਉਹਦਾ ਬੱਚਾ ਚੜ੍ਹਾਈ ਕਰ ਜਾਵੇ ਤੇ ਉਹਦਾ ਕੁਰੰਗ ਉਦੋਂ ਤੱਕ ਚੁੱਕੀ ਫਿਰਦੀ ਹੈ ਜਦੋਂ ਤੱਕ ਉਹ ਦੂਸਰੇ ਬੱਚੇ ਨੂੰ ਜਨਮ ਨਹੀਂ ਦੇ ਲੈਂਦੀ। ਜੇ ਮੋਹ ਵਾਲੇ ਪਾਸੇ ਵੇਖੀਏ ਤੇ ਮਨੁੱਖ ਨਾਲੋਂ ਵੀ ਪਸ਼ੂ ਪੰਛੀਆਂ ਦੇ ਵਿੱਚ ਮੋਹ ਜਿਹੜਾ ਜ਼ਿਆਦਾ ਦਿਖਾਈ ਦੇ ਰਿਹਾ। ਸਭ ਕਹਿੰਦੇ ਮਾਨਸ ਜਨਮ ਸੰਜੋਗ ਪਾਇਆ, ਪਰ ਬੜੀ ਵੱਡੀ ਕਿਸਮਤ ਨਾਲ ਸੋਹਣਾ ਯੋਗ ਬਣਿਆ, ਭਾਵ ਸੋਹਣੀ ਸਾਡੀ ਕਿਸਮਤ ਬਣੀ ਤੇ ਫਿਰ ਆ ਮਨੁੱਖਾ ਜੀਵਨ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ।
ਤਾਕੇ ਹੈ ਓਟ ਸਾਧ ਰਾਖੋ ਦੇ ਕਰ ਹਾਥ, ਕਰ ਕਿਰਪਾ ਮਿਲ ਹੋ ਹਰ ਰਾਇਆ।
ਇਸ ਮਨੁੱਖਾ ਜੀਵਨ ਦੇ ਵਿੱਚ ਅਸੀਂ ਹੁਣ ਗੁਰੂ ਸਾਧੂ ਦੀ ਓਟ ਤੱਕੀ ਹੈ, ਕਿਉਂਕਿ ਇੱਥੇ ਸਾਧ ਦਾ ਅਰਥ ਹੈ ਗੁਰੂ। ਤਾਕੀ ਹੈ ਓਟ ਸਾਧ, ਅਸੀਂ ਗੁਰੂ ਸਾਧੂ ਦੀ ਓਟ ਤੱਕੀ ਤੇ ਬੇਨਤੀ ਕੀਤੀ, ਰਾਖੋ ਦੇ ਕਰ ਹਾਥ, ਹੇ ਮੇਰੇ ਮਾਲਕ, ਹੇ ਮੇਰੇ ਗੁਰਦੇਵ, ਆਪਣਾ ਮਿਹਰ ਭਰਿਆ ਹੱਥ ਦੇ ਕੇ ਸਾਨੂੰ ਰੱਖ ਲੈ, ਸਾਨੂੰ ਬਚਾ ਲੈ, ਕਿ ਸੱਚਮੁੱਚ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਤਾਹੇ ਕਹੋ ਪ੍ਰਵਾਹ ਕਾਹੂ ਕੀ ਜਾਂਕੈ ਬਸੀਸ ਧਰਿਓ ਗੁਰ ਹੱਥ। ਜਦੋਂ ਵੀ ਕੋਈ ਜਗਿਆਸੂ ਰੂਪ ਦੇ ਵਿੱਚ ਤਰਲਾ ਲੈਂਦਾ, ਸੰਸਾਰ ਸੁਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਬਾਪ ਬੀਠਲਾ ਬਾਂਹ ਦੇ, ਬਾਂਹ ਪ੍ਰਭੂ ਪਕਰਾਏ ਜੀਓ, ਤੇ ਫਿਰ ਸੱਚਮੁੱਚ ਪਰਮੇਸ਼ਰ ਤੇ ਸਤਿਗੁਰੂ ਆਪਣਾ ਹੱਥ ਦੇ ਕੇ, ਭਾਵ ਆਪਣਾ ਆਸਰਾ ਦੇ ਕੇ ਜਗਿਆਸੂ ਨੂੰ ਬਚਾਉਂਦੇ ਨੇ। ਸਭ ਕਹਿੰਦੇ ਹੁਣ ਕਿਰਪਾ ਕਰੋ, ਕਰ ਕਿਰਪਾ ਮਿਲੋ ਹਰ ਰਾਇਆ। ਹੇ ਮੇਰੇ ਗੁਰਦੇਵ, ਕਿਰਪਾ ਕਰਕੇ ਮੈਨੂੰ ਹਰੀ ਰਾਜੇ ਨਾਲ, ਪਰਮੇਸ਼ਰ ਨਾਲ ਮਿਲਾ ਦਿਓ।
ਅਨੇਕ ਜਨਮ ਭ੍ਰਮ ਚਿਤ ਨਹੀਂ ਪਾਏ,
ਅਨੇਕਾਂ ਜੂਨਾਂ ਵਿੱਚ ਭਟਕਦਿਆਂ ਸਾਨੂੰ ਉਹ ਟਿਕਾਓ ਨਹੀਂ ਮਿਲਿਆ ਜਿਹਦੇ ਨਾਲ ਸਾਡਾ ਆਵਾਗਮਨ ਮਿਟ ਸਕੇ।
ਕਰੋ ਸੇਵਾ ਗੁਰ ਚਲ ਕਰੋ ਸੇਵਾ ਗੁਰ ਲਾਗੋ ਚਰਨਾ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਏ।
ਹੁਣ ਇਸ ਮਨੁੱਖਾ ਜੀਵਨ ਦੇ ਵਿੱਚ ਮੈਂ ਗੁਰੂ ਦੀ ਸੇਵਾ ਕਰਾਂ, ਗੁਰੂ ਦੇ ਚਰਨਾਂ ਨਾਲ ਜੁੜਿਆ ਰਵਾਂ, ਤੇ ਇਹ ਕਵਾਂ ਕਿ ਮੈਨੂੰ ਗੋਬਿੰਦ ਪਰਮੇਸ਼ਰ ਦਾ ਜਿਹੜਾ ਮਾਰਗ ਹੈ, ਜੋ ਮਿਲਾਪ ਦਾ ਢੰਗ ਤਰੀਕਾ, ਮੇਰੇ ਸਤਿਗੁਰੂ ਜੀ ਮੈਨੂੰ ਕਿਰਪਾ ਕਰਕੇ ਦੱਸ ਦਿਓ। ਤੇ ਸੱਚਮੁੱਚ ਗੁਰੂ ਦੱਸਦਾ ਵੀ ਹੈ, ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਕਹਿੰਦੇ ਫਿਰ ਨਾ ਕਹੀ ਵੀ ਤੇਰੇ ਗੁਰੂ ਨੇ ਤੈਨੂੰ ਇਹ ਬਾਤ ਨਹੀਂ ਬਤਾਈ ਇਹ ਨਹੀਂ ਦੱਸਿਆ ਜੇ ਤੂੰ ਜੋਦੜੀ ਕਰਦਾ ਨਾ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਏ ਤੇ ਫਿਰ ਕਹਿੰਦੇ ਨਾਨਕ ਬਾਤ ਬਤਾਈ ਤੇਰੇ ਗੁਰੂ ਨੇ ਆਹ ਤੈਨੂੰ ਦੱਸਿਆ। ਸਾਹਿਬ ਜੀ ਨੇ ਤੇ ਬਾਬੇ ਪ੍ਰਿਥੀ ਚੰਦ ਨੂੰ ਵੀ ਕਿਹਾ ਸੀ ਕਿ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿਨਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮਕੋ ਜੋ ਸੁਣੋ ਤੋ ਜਾਏ ਸੰਤਾਪ। ਤੇ ਜਦੋਂ ਕਿਸੇ ਗੁਰਮੁਖ ਪਿਆਰੇ ਕੋਲ ਜਗਿਆਸੂ ਕੋਲ ਜਾ ਕੇ ਵੀ ਕੋਈ ਬੇਨਤੀ ਕਰੇ ਬਾਬਾ ਬੁੱਢਾ ਸਾਹਿਬ ਜੀ ਵਰਗੀਆਂ ਮਹਾਨ ਆਤਮਾਵਾਂ ਬਾਬਾ ਫਰੀਦ ਜੀ ਤੇ ਉਹ ਵੀ ਅੱਗੋਂ ਇਹੀ ਉੱਤਰ ਦਿੰਦੇ ਨੇ ਇਤ ਮਾਰਗ ਚੱਲੈ ਭਾਈ ਅੜੇ ਗੁਰ ਕਹਿ ਸਾਕਾਰ ਕਮਾਏ ਜੀਓ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਰਸਾਵੜਾ ਨ ਲੱਗੈ ਤੱਤੀ ਵਾਉ ਜੀਓ। ਉਹ ਕਹਿੰਦੇ ਸਭ ਤੋਂ ਪਹਿਲਾਂ ਇਸ ਮਾਰਗ ਤੇ ਤੁਰੋ ਉਹ ਮਾਰਗ ਕਿਹੜਾ ਹੈ ਇਤ ਮਾਰਗ ਚੱਲੈ ਭਾਈ ਅੜੇ ਗੁਰ ਕਹਿ ਸਾਕਾਰ ਕਮਾਏ ਜੀਓ ਜਿਹੜੇ ਗੁਰੂ ਨੇ ਤੁਹਾਨੂੰ ਕਾਰ ਦੱਸੀ ਹੈ ਨਾ ਕਿ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ ਸ਼ਰਾਧ ਨਹੀਂ ਕਰਨੇ ਵਰਤ ਨਹੀਂ ਰੱਖਣੇ ਮੜੀਆਂ ਨਹੀਂ ਪੂਜਣੀਆਂ ਗੁਰੂ ਦੀ ਦੱਸੀ ਹੋਈ ਕਾਰ ਕਰਨੀ ਆ ਕਿ ਮਾਲਕ ਦੇ ਸਿਮਰਨ ਵਿੱਚ ਜੁੜੋ ਮਾਲਕ ਦੀ ਬੰਦਗੀ ਕਰੋ। ਕਹਿਣ ਲੱਗੇ ਇਹ ਤਰੀਕਾ ਹੈ ਇਤ ਮਾਰਗ ਚੱਲੈ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜੀਓ ਤਿਆਗੇ ਮਨ ਕੀ ਮੱਤੜੀ ਆਪਣੇ ਮਨ ਦੀ ਮੱਤ ਤਿਆਗ ਕੇ ਵਿਸਾਰੇ ਦੂਜਾ ਭਾਉ ਜੀਓ ਜਿਹੜਾ ਦੂਜਾ ਭਾਵ ਹੈ ਨਾ ਵੀ ਸ਼ਾਇਦ ਕੋਈ ਦੂਜਾ ਰੱਬ ਹੈ ਕੋਈ ਕਿਸੇ ਹੋਰ ਥਾਂ ਤੇ ਬੈਠਾ ਇਹ ਜ਼ਿੰਦਗੀ ਵਿੱਚੋਂ ਵਿਸਾਰ ਦਿਓ ਦੂਜਾ ਖਿਆਲ ਛੱਡ ਦਿਓ ਕਿਉਂ ਪਾਵੇ ਹਰ ਦਰਸਾਵੜਾ ਨ ਲੱਗੈ ਤੱਤੀ ਵਾਉ ਜੀਓ ਇਵੇਂ ਫਿਰ ਇਸ ਮਾਰਗ ਤੇ ਤੁਰਿਆ ਉਸ ਪਰਮਾਤਮਾ ਦਾ ਜਿੱਥੇ ਦਰਸ਼ਨ ਹੁੰਦਾ ਸਾਹਿਬ ਕਹਿੰਦੇ ਉੱਥੇ ਤੱਤੇ ਝੋਲਿਆਂ ਤੋਂ ਤੱਤੀਆਂ ਹਵਾਵਾਂ ਤੋਂ ਬਚ ਜਾਈਦਾ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨਾ ਲਾਗੈ ਤਾਤਾ ਝੋਲਾ। ਜੇ ਤੱਤੇ ਝੋਲਿਆਂ ਤੋਂ ਬਚਣਾ ਤੇ ਫਿਰ ਇਹ ਮਾਰਗ ਅਖਤਿਆਰ ਕਰੋ
ਰਹਾਓ।
ਸਤਿਗੁਰਾਂ ਨੇ ਪਹਿਲੇ ਰਹਾਓ ਵਿੱਚ ਇਹ ਸਮੱਸਿਆ ਦਾ ਜ਼ਿਕਰ ਕੀਤਾ ਵੀ ਅਨੇਕਾਂ ਜਨਮਾਂ ਵਿੱਚ ਭਟਕਦਿਆਂ ਭਟਕਦਿਆਂ ਜਿਹੜਾ ਟਕਾ ਨਹੀਂ ਨਾ ਮਿਲਿਆ ਫਿਰਤਾ ਨਹੀਂ ਮਿਲੀ ਜੰਮਦੇ ਰਹੇ ਮਰਦੇ ਰਹੇ ਇਸ ਜੀਵਨ ਨੂੰ ਭੋਗਦਿਆਂ ਵੀ ਪਰਦੇਸੀ ਬਣੇ ਰਹੇ ਭਾਵ ਟਿਕੇ ਨਹੀਂ ਇੱਕ ਜਗ੍ਹਾ ਤੇ ਭਟਕਣਾ ਬਣੀ ਰਹੀ ਉਹ ਹੁਣ ਜਦੋਂ ਜੋਦੜੀ ਕੀਤੀ ਕਿ ਗੁਰੂ ਦੀ ਸੇਵਾ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਮਾਲਕ ਦਾ ਮਾਰਗ ਸਾਨੂੰ ਗੁਰੂ ਦੱਸੇਗਾ ਇਹ ਪਹਿਲੇ ਰਹਾਓ ਵੇ ਸਤਿਗੁਰਾਂ ਜ਼ਿਕਰ ਕੀਤਾ ਹੈ।
ਨਾਨਕ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੇ ਮੇਰੇ ਕਰ ਤੋ ਸਦ ਹੀ ਵਿਹਾਵਾ।
ਅਨੇਕਾਂ ਅਸੀਂ ਉਹ ਉਪਾਉ ਕਰਦੇ ਹਾਂ ਜਿਹਦੇ ਨਾਲ ਮਾਇਆ ਵਿੱਚ ਹੀ ਚਿੱਤ ਜੁੜਿਆ ਰਹੇ ਕਿਉਂਕਿ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਇਹ ਹੀਲੇ ਇਹੀ ਉਪਾਉ ਕਰਦੇ ਰਹਿੰਦੇ ਹਾਂ ਤੇ ਵਾਰ ਵਾਰ ਇੱਧਰ ਹੀ ਸਾਡਾ ਚਿੱਤ ਜੁੜਿਆ ਰਹਿੰਦਾ ਸੈਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਫਿਰ ਮੇਰੀ ਮੇਰੀ ਕਰਦਿਆਂ ਵੀ ਮੇਰੀ ਮਾਇਆ ਮੇਰਾ ਘਰ ਮੇਰਾ ਪਰਿਵਾਰ ਮੇਰਾ ਅਹੁਦਾ ਇਵੇਂ ਹੀ ਜਨਮ ਬਤੀਤ ਹੋ ਜਾਂਦਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕਰਨ ਵਾਸਤੇ ਉਨ੍ਹਾਂ ਦੀ ਅਰਥੀ ਨੂੰ ਗੁਰਸਿੱਖਾਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਮੋਢਾ ਲਾਇਆ ਹੋਇਆ ਸੀ ਨਾ ਅੱਜ ਜੋੜ ਮੇਲਾ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਤਿੰਨ ਪ੍ਰਮੁੱਖ ਸਥਾਨ ਨੇ ਕੱਥੂ ਨੰਗਲ ਉਨ੍ਹਾਂ ਦਾ ਜਨਮ ਸਥਾਨ ਹੈ ਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਉਹ ਗੁਰੂ ਕੇ ਖੇਤਾਂ ਦੇ ਵਿੱਚ ਖੇਤੀਬਾੜੀ ਦਾ ਕੰਮ ਕਰਿਆ ਤੇ ਕਰਵਾਇਆ ਕਰਦੇ ਸਨ ਮੱਝਾਂ ਗਾਵਾਂ ਦੀ ਸੰਭਾਲ ਕਰਦੇ ਸਨ। ਤੀਸਰਾ ਜਿੱਥੇ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਅਖੀਰਲੇ ਸਮੇਂ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ ਤੇ ਜਦੋਂ ਬੜੇ ਹੀ ਸੁਰਤੀ ਵਾਲੇ ਸਿੱਖ ਗਊ ਨਾਲ ਤੱਕ ਰਹੇ ਸਨ ਵੀ ਕਿੰਨਾ ਮਹਾਨ ਗੁਰਸਿੱਖ ਹੈ ਕਿ ਅੱਜ ਉਨ੍ਹਾਂ ਦੀ ਅਰਥੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਮੋਢਾ ਦਿੱਤਾ ਹੋਇਆ ਇੱਕ ਅੰਦਰੋਂ ਜੁੜਿਆ ਹੋਇਆ ਸਿੱਖ ਵੇਖ ਰਿਹਾ ਸੀ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕਰਨ ਜਾ ਰਹੇ ਸਨ ਸਾਰਿਆਂ ਦੇ ਮਨ ਵਿੱਚ ਵੈਰਾਗ ਸੀ ਮੌਤ ਸਾਰਿਆਂ ਨੂੰ ਚੇਤੇ ਸੀ ਤੇ ਜਦੋਂ ਪਰਤ ਕੇ ਵਾਪਸ ਆਏ ਇਹ ਅਵਸਥਾ ਕੇਵਲ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਕਾਇਮ ਰਹੀ ਬਾਕੀ ਫਿਰ ਮੋਹ ਮਾਇਆ ਵਿੱਚ ਫਸ ਗਏ। ਸਿੱਖਾਂ ਨੇ ਪੁੱਛਿਆ ਵੀ ਇਹ ਕਾਰਨ ਕੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਉੱਤਰ ਦਿੱਤਾ, ਸਿੱਖਾਂ ਨੇ ਜਿਹੜਾ ਪ੍ਰਸ਼ਨ ਕੀਤਾ, ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤਾ। ਉਹ ਸਿੱਖ ਪੁੱਛਣ ਲੱਗਾ, ਜਬ ਸੰਸਕਾਰਨ ਕੋਲੇ ਚਾਲੇ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕਰਨ ਵਾਸਤੇ ਤੁਰੇ ਜਾ ਰਹੇ ਸਾਂ, ਭਿਖਿਓ ਸਭਨ ਸਿਰ ਛਤਰ ਬਸਾਲੇ, ਮੌਤ ਦਾ ਛਤਰ ਮੌਤ ਦਾ ਭੈ, ਸਾਰਿਆਂ ਦੇ ਮਨ ਵਿੱਚ ਕਰੁਣਾ ਰਸ ਵੈਰਾਗ, ਪੀ ਇਹ ਜਗਤ ਫਾਨੀ ਹੈ, ਇੱਥੇ ਕੁਝ ਵੀ ਐਸਾ ਨਹੀਂ ਜਿਹੜਾ ਨਾਲ ਨਿਭਣ ਵਾਲਾ ਹੈ, ਇਹ ਸਾਰਿਆਂ ਦੀ ਹਾਲਤ ਬਣੀ ਹੋਈ ਸੀ। ਜਬ ਸੰਸਕਾਰਨ ਕੋਲੇ ਚਾਲੇ, ਭਿਖਿਓ ਸਭਨ ਸਿਰ ਛਤਰ ਬਸਾਲੇ, ਕਰਕੇ ਦਾ ਜਬੈ ਹਟ ਆਏ, ਤੁਮ ਪਰ ਹੀ ਇੱਕ ਛਤਰ ਝੁਲਾਏ, ਕਹੋ ਕਿਰਪਾ ਕਰ ਕਿਆ ਇਹ ਭਇਓ, ਤੇ ਸੁਣ ਸਤਿਗੁਰ ਉੱਤਰ ਦਇਓ, ਜਬੈ ਗਏ ਸਿਮਰਤ ਸਭ ਮਰਨਾ, ਜਗ ਵੈਰਾਗ ਧਾਰਿਓ ਰਸ ਕਰਨਾ। ਜਦੋਂ ਸੰਸਕਾਰ ਕਰਨ ਲਈ ਜਾ ਰਹੇ ਸਾਂ ਬਾਬਾ ਬੁੱਢਾ ਸਾਹਿਬ ਜੀ ਦਾ, ਤੇ ਸਾਰਿਆਂ ਦੇ ਮਨ ਵਿੱਚ ਕਰੁਣਾ ਰਸ ਸੀ, ਵੈਰਾਗ ਸੀ, ਸਾਰੇ ਮੋਹ ਮਾਇਆ ਤੋਂ ਉੱਪਰ ਸਨ, ਪਰ ਜਦੋਂ ਸੰਸਕਾਰ ਕਰਕੇ ਵਾਪਸ ਪਰਤੇ ਫਿਰ ਮੋਹ ਮਾਇਆ ਦਾ ਖਿਆਲ ਮਨਾਂ ਵਿੱਚ ਸ਼ੁਰੂ ਹੋ ਗਿਆ, ਕਿਉਂਕਿ ਅਨਕ ਉਪਾਵ ਕਰੋ ਮਾਇਆ ਕੋ ਬਚੇ ਧਰੋ, ਮੇਰੀ ਮੇਰੀ ਕਰ ਪ੍ਰਸਾਦ ਹੀ ਵਿਹਾਵੈ, ਇਵੇਂ ਮੇਰੀ ਮੇਰੀ ਕਰਦਿਆਂ ਹੀ ਬੰਦਾ ਇਸ ਸੰਸਾਰ ਤੋਂ ਤੁਰ ਜਾਂਦਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨੇ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਮਨਾਉਣ ਜਾ ਰਹੇ ਹਾਂ, ਜੇ ਉਨ੍ਹਾਂ ਦਾ ਉਪਦੇਸ਼ ਸੁਣ ਕੇ ਮੰਨ ਲਈਏ, ਤੇਰਾ ਤੇਰਾ ਕਹਿਣਾ ਸ਼ੁਰੂ ਕਰ ਦਈਏ, ਵੀ ਘਰ ਵੀ ਤੇਰਾ, ਬੱਚੇ ਵੀ ਤੇਰੇ, ਸਰੀਰ ਵੀ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਸਾਹਿਬ ਕਹਿੰਦੇ ਮੇਰੀ ਮੇਰੀ ਕਰਦਿਆਂ ਹੀ ਇਵੇਂ ਸਾਰੀ ਉਮਰ ਬਤੀਤ ਹੋ ਜਾਂਦੀ ਹੈ।
ਹੋਇਆ ਸੂਰੇ ਭੇਟਾ ਸੰਤ, ਮੇਰੀ ਲਾਹੈ ਸਗਲ ਚਿੰਤਾ, ਠਾਕੁਰ ਸਿਓ ਮੇਰਾ ਰੰਗ ਲਾਵਾ।
ਕੋਈ ਐਸਾ ਪ੍ਰਭੂ ਦਾ ਨਵਾਜਿਆ ਹੋਇਆ ਸੰਤ, ਜਿਹਨੂੰ ਭਗਤ ਵੀ ਕਿਹਾ, ਸੇਵਕ ਵੀ ਕਿਹਾ, ਗੁਰਮੁਖ ਵੀ ਕਿਹਾ, ਸਾਧ ਵੀ ਕਿਹਾ, ਭਾਵ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਰੂਪ ਦੇ ਵਿੱਚ ਉਨ੍ਹਾਂ ਨਾਲ ਪਿਆਰ ਕਰਦੇ ਨੇ, ਇੱਕ ਤਾਂ ਪੁੱਤਰ ਪਿਤਾ ਦਾ ਰਿਸ਼ਤਾ, ਤੇ ਜਦੋਂ ਸਿੱਖ ਤੇ ਗੁਰੂ ਵਾਲਾ ਰਿਸ਼ਤਾ ਵੇਖਦੇ ਨੇ ਤੇ ਆਖਦੇ ਨੇ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ, ਮੈਨੂੰ ਗੁਰੂ ਰਾਮਦਾਸ ਰੂਪੀ ਸੰਤ ਮਿਲ ਗਿਆ। ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਮਨ ਦੀ ਜਗਿਆਸਾ, ਕੋਈ ਐਸੋ ਰੇ ਭੇਟਾ ਸੰਤ, ਕੋਈ ਇਹੋ ਜਿਹਾ ਮੈਨੂੰ ਸੰਤ ਮਿਲੇ, ਕਿਹੜਾ? ਗੁਰੂ ਰਾਮਦਾਸ। ਤੇ ਜਦੋਂ ਗੁਰੂ ਰਾਮਦਾਸ ਰੂਪੀ ਸੰਤ ਮਿਲ ਗਿਆ, ਫਿਰ ਕੀ ਹੋਇਆ ਕਿ ਉਨ੍ਹਾਂ ਨੇ ਮੇਰੀ ਸਾਰੀ ਇਹ ਚਿੰਤਾ ਦੂਰ ਕਰ ਦਿੱਤੀ, ਮੋਹ ਮਾਇਆ ਵਿੱਚ ਫਸਣ ਵਾਲੀ। ਠਾਕੁਰ ਸੋ ਮੇਰਾ ਰੰਗ ਲਾਵੈ, ਮੇਰਾ ਪ੍ਰੇਮ ਪਰਮੇਸ਼ਰ ਨਾਲ ਜੋੜ ਦਿੱਤਾ, ਮੇਰਾ ਭਾਵ ਜਿਹੜਾ ਲਗਾ ਸੀ ਉਹ ਮੋਹ ਮਾਇਆ ਨਾਲ ਨਹੀਂ ਪਰਮੇਸ਼ਰ ਨਾਲ ਜੋੜਿਆ ਗੁਰੂ ਰੂਪੀ ਸੰਤ ਨੇ। ਇੱਥੇ ਰੰਗ ਦਾ ਅਰਥ ਹੈ ਪ੍ਰੇਮ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਉਹ ਧੋਪੈ ਨਾਵੈ ਕਹਿ ਰੰਗ। ਇੱਥੇ ਰੰਗ ਦਾ ਅਰਥ ਹੈ ਪਿਆਰ। ਕਹਿਣ ਲੱਗੇ ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸੋ ਮੇਰਾ ਰੰਗ ਲਾਵੈ, ਕੋਈ ਐਸਾ ਪ੍ਰਭੂ ਪਿਆਰਾ ਮੈਨੂੰ ਮਿਲ ਪਵੇ ਜਿਹੜਾ ਮੇਰੀ ਇਹ ਚਿੰਤਾ ਲਾ ਦੇਵੇ, ਜਿਹੜੀ ਬਾਰ ਬਾਰ ਮਾਇਆ ਵਾਲੀ ਸੋਚ ਹੈ, ਤੇ ਠਾਕੁਰ ਪਰਮਾਤਮਾ ਨਾਲ ਮੇਰਾ ਪ੍ਰੇਮ ਜੋੜ ਦੇਵੇ।
ਪੜੇ ਰੇ ਸਗਲ ਬੇਦ, ਨਹਿ ਚੂਕੈ ਮਨ ਭੇਦ, ਇੱਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ।
ਸਭ ਕਹਿ ਰਹੇ ਨੇ ਪ੍ਰੇਮ ਤੋਂ ਬਿਨਾਂ ਸਾਰੇ ਵੇਦ ਵੀ ਪੜ੍ਹ ਕੇ ਵੇਖ ਲਈਏ, ਫਿਰ ਵੀ ਪਰਮਾਤਮਾ ਨਾਲੋਂ ਪਿਆ ਹੋਇਆ ਇਹ ਭੇਦ ਅੰਤਰ ਦੂਰ ਨਹੀਂ ਹੁੰਦਾ, ਤੇ ਇੱਕ ਖਿੰਨ ਜਿੰਨੇ ਸਮੇਂ ਵਿੱਚ ਵੀ ਮੇਰੇ ਗਿਆਨ ਇੰਦਰੇ ਧੀਰਜ ਨਹੀਂ ਧਰਦੇ, ਸ਼ਾਂਤ ਨਹੀਂ ਹੁੰਦੇ। ਕਿਉਂਕਿ ਕੇਵਲ ਪੜ੍ਹਨ ਦੇ ਨਾਲ ਨਹੀਂ, ਸਾਹਿਬ ਕਹਿੰਦੇ ਜਦੋਂ ਪ੍ਰੇਮ ਸਹਿਤ ਭਾਵਨਾ ਬਣੇਗੀ, ਨਾਨਕ ਲੇਖਿਆ ਇੱਕ ਗੱਲ ਹੋਰ ਹਉਮੈ ਝਖਣਾ, ਝਾਕ ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਪ੍ਰਭੂ ਦੀ ਪ੍ਰਾਪਤੀ ਕੋਈ ਕਰਮ ਕਾਂਡ ਨਹੀਂ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਸਭ ਕੋ ਤੇਰਾ ਵਸ ਅਗੰਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਕਿਉਂਕਿ ਭਗਤ ਪ੍ਰੇਮ ਕਰਦੇ ਨੇ ਮਾਲਕ ਨੂੰ ਤੇ ਸਾਹਿਬ ਕਹਿੰਦੇ ਭਾਵੇਂ ਪੜ੍ਹੇ ਰੇ ਸਗਲ ਵੇਦ ਜੇ ਸਾਰੇ ਧਾਰਮਿਕ ਗ੍ਰੰਥ ਵੇਦ ਆਦਿਕ ਪੜ੍ਹ ਲਏ ਜਾਣ ਇਹਨਾਂ ਨਾਲ ਵੀ ਸਾਹਿਬ ਕਹਿੰਦੇ ਨਹਿ ਚੁੱਕੈ ਮਨ ਭੇਦ ਮਨ ਦਾ ਜਿਹੜਾ ਭੇਦ ਅੰਤਰ ਦੂਰੀ ਪਰਮਾਤਮਾ ਨਾਲੋਂ ਬਣੀ ਹੋਈ ਹੈ ਨਾ ਇਹ ਦੂਰ ਨਹੀਂ ਹੁੰਦੀ ਤੇ ਮੇਰੇ ਗਿਆਨ ਅੰਦਰੇ ਇਵੇਂ ਨਹੀਂ ਟਿਕਦੇ ਕਿਉਂਕਿ ਸੱਚਮੁੱਚ ਗਰੀਬ ਨਿਵਾਜ ਨੇ ਭਾਵਨਾ ਹੀ ਪ੍ਰਭੂ ਪ੍ਰਾਪਤੀ ਦਾ ਸਭ ਤੋਂ ਵਧੀਆ ਵਸੀਲਾ ਦੱਸਿਆ ਹੈ
ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ
ਕੋਈ ਐਸਾ ਪ੍ਰਭੂ ਦਾ ਭਗਤ ਜਿਹੜਾ ਮੋਹ ਮਾਇਆ ਤੋਂ ਰਹਿਤ ਹੋਵੇ ਵੇਖੋ ਹੁਣ ਸਤਿਗੁਰੂ ਨੂੰ ਕਿਤੇ ਸਾਧੂ ਕਿਤੇ ਸੰਤ ਕਿਤੇ ਭਗਤ ਕਿਤੇ ਸਤਿਪੁਰਖ ਵੀ ਕਿਹਾ ਕਿਉਂਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਮੇਰਾ ਗੁਰੂ ਹੀ ਸਤਿਪੁਰਖ ਹੈ ਮੇਰਾ ਗੁਰੂ ਹੀ ਸਾਧੂ ਹੈ ਗੁਰੂ ਹੀ ਭਗਤ ਹੈ ਕਹਿ ਰਹੇ ਨੇ ਕੋਈ ਐਸੋ ਰੇ ਭਗਤ ਜਦੋਂ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਬਾਰੇ ਪੜ੍ਹਦੇ ਹਾਂ ਨਾ ਤੇ ਸਾਹਿਬ ਦੇ ਬਾਰੇ ਭੱਟ ਸਾਹਿਬਾਨ ਸਪਸ਼ਟ ਕਰਦੇ ਨੇ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਹੁਣ ਕਹਿੰਦੇ ਕੋਈ ਇਹੋ ਜਿਹਾ ਭਗਤ ਜੰਮਿਆ ਪੂਤ ਭਗਤ ਗੋਬਿੰਦ ਕਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਰੇ ਕੋਈ ਇਹੋ ਜਿਹਾ ਭਗਤ ਭਾਵ ਇਹੋ ਜਿਹਾ ਗੁਰੂ ਮਿਲੇ ਜਿਹੜਾ ਮੋਹ ਮਾਇਆ ਤੋਂ ਰਹਿਤ ਹੋਵੇ ਤੇ ਮੇਰੇ ਹਿਰਦੇ ਵਿੱਚ ਇੱਕ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਹੈ ਉਹ ਸਿੰਜ ਦੇਵੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਰੱਬ ਦੇ ਭਗਤ ਨੇ ਨਾ ਤੇ ਉਨ੍ਹਾਂ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਕਰ ਹਰ ਹਟ ਮਾਲਾ ਟਿੰਡ ਪਰੋਵੋ ਤਿਸ ਭੀਤਰ ਮਨ ਜੋਵੋ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋ ਮਾਲੀ ਕੇ ਹੋਵੋ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਫਿਰ ਇਵੇਂ ਉਹ ਅੰਦਰ ਨਾਮ ਰੂਪੀ ਅੰਮ੍ਰਿਤ ਸਿੰਜ ਦਿੰਦਾ ਸਾਡਾ ਜਨਮਾਂ ਜਨਮਾਂਤਰਾਂ ਦਾ ਸੁੱਕਾ ਹਿਰਦਾ ਹਰਿਆ ਹੋ ਜਾਂਦਾ
ਜੇ ਤੇਰੇ ਤੀਰਥ ਨਾਏ ਅਹੰ ਮੁਦ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮਨ
ਪ੍ਰਭੂ ਨਾਲ ਭਾਵਨਾ ਬਣਾਈ ਨਾ ਤੇ ਬੰਦਾ ਕਵੇ ਮੈਂ ਤੀਰਥਾਂ ਤੇ ਇਸ਼ਨਾਨ ਕਰ ਲਵਾਂ ਜਿੰਨੇ ਵੀ ਤੀਰਥ ਇਸ਼ਨਾਨ ਕੀਤੇ ਉਹ ਅੱਗੇ ਨਾਲੋਂ ਵੀ ਹਉਮੈ ਦੀ ਮੈਲ ਲੱਗ ਗਈ ਤੇ ਇਵੇਂ ਹਿਰਦੇ ਘਰ ਦਾ ਮਾਲਕ ਠਾਕੁਰ ਜਿਹੜਾ ਨਾ ਇੱਕ ਤਿਲ ਜਿੰਨਾ ਵੀ ਨਹੀਂ ਪਤੀਜਦਾ ਕਿਉਂਕਿ ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈ ਕੁੰਠ ਨਾ ਜਾਣਾ ਲੋਕ ਪਤੀਣਾ ਕਛੂ ਨਾ ਹੋਵੇ ਨਾ ਹੀ ਰਾਮ ਇਆਣਾ ਵੀ ਰੱਬ ਕੋਈ ਇਆਣਾ ਥੋੜਾ ਵੀ ਲੋਕ ਕਈ ਜਾਣ ਜੀ ਬੜਾ ਵੱਡਾ ਤੀਰਥ ਯਾਤਰੀ ਆ ਤੇ ਜਿਵੇਂ ਬੱਚੇ ਨੂੰ ਆਪਾਂ ਚਾਰ ਕਟੋਫੀਆਂ ਦੇ ਕੇ ਜਾਂ ਉਹਦੀ ਵਡਿਆਈ ਕਰਕੇ ਉਹਨੂੰ ਕਹੀਏ ਵੀ ਇਹ ਹੁਣ ਪਤੀਜ ਜਾਵੇਗਾ ਕਹਿੰਦੇ ਰੱਬ ਕੋਈ ਇਵੇਂ ਇਆਣਾ ਨਹੀਂ ਹੈ ਵੀ ਆਪਾਂ ਕੋਈ ਇਹੋ ਜਿਹਾ ਉਹਨੂੰ ਲਾਲਚ ਦੇ ਕੇ ਕਵਾਂਗੇ ਵੀ ਉਹ ਖੁਸ਼ ਹੋ ਜਾਏ ਨਹੀਂ ਸਾਹਿਬ ਕਹਿਣ ਲੱਗੇ ਇਵੇਂ ਤਾਂ ਸਗੋਂ ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੂਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਅਸਲ ਵਿੱਚ ਸਾਹਿਬ ਕਹਿੰਦੇ ਜਦੋਂ ਭਾਵਨਾ ਬਣੇਗੀ ਫਿਰ ਤੀਰਥ ਇਸ਼ਨਾਨ ਵੀ ਰਾਸ ਆਵੇਗਾ ਫਿਰ ਪੜ੍ਹੇ ਹੋਏ ਧਾਰਮਿਕ ਗ੍ਰੰਥ ਵੀ ਜੀਵਨ ਵੇ ਸਾਰਥਕ ਹੋਣਗੇ
ਸਾਧ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨ
ਕਹਿੰਦੇ ਮੇਰੀ ਤਾਂ ਸਗੋਂ ਇਹ ਤਾਂਘ ਬਣੀ ਰਹਿੰਦੀ ਕਿ ਮੈਂ ਕਦੋਂ ਗੁਰੂ ਕੀ ਸੰਗਤ ਪ੍ਰਾਪਤ ਕਰਾਂ ਜਿੱਥੇ ਮੇਰੇ ਜੀਵਨ ਵਿੱਚ ਹਰੀ ਪਰਮਾਤਮਾ ਦੇ ਮਿਲਾਪ ਵਾਲਾ ਆਨੰਦ ਬਣ ਜੇ ਤੇ ਗੁਰੂ ਦੇ ਗਿਆਨ ਦਾ ਸੁਰਮਾ ਮੈਨੂੰ ਆਤਮਾ ਦੇ ਇਸ਼ਨਾਨ ਲਈ ਮਿਲ ਜਾਵੇ ਤੇ ਸੱਚ ਹੈ ਜਿਹਦਾ ਸਾਧ ਸੰਗ ਰੂਪੀ ਸਰੋਵਰ ਵਿੱਚ ਆ ਕੇ ਇਸ਼ਨਾਨ ਹੋ ਗਿਆ ਉਹਦਾ ਤੇ ਪਰਮਾਤਮਾ ਵੀ ਮਿੱਤਰ ਬਣ ਜਾਂਦਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮੈ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਚੱਲਦੇ ਫਿਰਦੇ ਅੰਮ੍ਰਿਤ ਜਲ ਦੇ ਸਰੋਵਰ ਨੇ ਭੱਟ ਸਾਹਿਬਾਨ ਦੇ ਬਚਨ ਨੇ ਛੁੱਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਉੱਥੇ ਮਨ ਦਾ ਇਸ਼ਨਾਨ ਹੁੰਦਾ ਪੁੱਬ ਜਿਨੋ ਸੇਵਾ ਕਰੀਆ ਤਿੰਨ ਭਉ ਨਿਵਾਰ ਅਨਪੈ ਪਾ ਦੀਨਾ ਸ਼ਬਦ ਮਾਤਰ ਤੇ ਉਧਾਰ ਧਰੇ ਕਵ ਕਲ ਠੱਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਭਰੇ ਸਾਹਿਬ ਕਹਿੰਦੇ ਉਵੇਂ
ਇੱਕ ਤਿਲ ਜਿੰਨਾ ਵੀ ਪਰਮੇਸ਼ਰ ਪਤੀਜਦਾ ਨੀ ਪੂਜਾ ਵਰਤ ਤਿਲ ਕਿਸ਼ਨਾਨਾ ਪੁੰਨ ਦਾਨ ਬਹੁ ਦੈਨ ਕਹੂੰਗ ਨਾ ਤੀਜੈ ਸੰਜਮ ਸਵਾਮੀ ਬੋਲੈ ਮੀਠੇ ਬੈਨ ਇਹਨਾਂ ਤਰੀਕਿਆਂ ਨਾਲ ਉਹ ਪਤੀਜਦਾ ਨਹੀਂ ਹੈ ਗਿਆਨ ਅੰਜਨ ਮੇਰਾ ਮਨ ਇਸ਼ਨਾਨੈ ਗਿਆਨ ਦੇ ਸੁਰਮੇ ਨਾਲ ਮੇਰੇ ਮਨ ਦਾ ਇਸ਼ਨਾਨ ਹੋਵੇ ਇਹ ਤਾਂ ਹੈਗਾ ਮੇਰੇ ਮਨ ਵਿੱਚ
ਸਗਲ ਆਸ਼ਰਮ ਕੀਨੇ ਮਨਵਾ ਨਹਿ ਪਤੀਨੇ ਬਵੇਕ ਹੀਣ ਦੇਹੀ ਧੋਏ
ਇਵੇਂ ਮਨੁੱਖਤਾ ਨੂੰ ਚਾਰ ਵਰਨਾਂ ਵਿੱਚ ਵੰਡਿਆ ਹੋਇਆ ਸੀ ਮੈਨੂੰ ਸਿਮਰਤੀ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਬੜਾ ਵੱਡਾ ਏ ਮਾਨੋ ਸੰਗਲ ਸੀ ਬੰਧਨਾਂ ਦਾ ਵੇਦ ਕੀ ਪੁੱਤਰੀ ਸਿਮਰਤ ਭਾਈ ਕਹਿਣ ਲੱਗੇ ਬੜਾ ਵੱਡਾ ਸੰਗਲ ਲੈ ਕੇ ਆਈ ਮਨੁੱਖਤਾ ਨੂੰ ਜਕੜ ਕੇ ਰੱਖ ਦਿੱਤਾ ਵਰਨ ਵੰਡ ਦੀ ਕੈਦ ਵਿੱਚ ਉਸੇ ਤਰ੍ਹਾਂ ਹੀ ਚਾਰ ਆਸ਼ਰਮ ਸਨ ਕਿ 25 ਸਾਲ ਜੱਤ 25 ਸਾਲ ਗ੍ਰਿਸਤ 25 ਸਾਲ ਬਾਨਪ੍ਰਸਤ 25 ਸਾਲ ਸੰਨਿਆਸ ਸਾਹਿਬ ਕਹਿੰਦੇ ਕੋਈ ਚਾਰੇ ਆਸ਼ਰਮ ਹੀ ਕਰਕੇ ਵੇਖ ਲਵੇ ਉਹਦਾ ਮਨ ਫਿਰ ਵੀ ਨਹੀਂ ਪਤੀਜਦਾ ਕਿਉਂਕਿ ਵਿਵੇਕਹੀਣ ਗਿਆਨ ਤੋਂ ਹੀਣਾ ਮਨੁੱਖ ਸੋਝੀ ਤੋਂ ਹੀਣਾ ਮਨੁੱਖ ਕੇਵਲ ਦੇਹੀ ਧੋਈ ਜਾਂਦਾ ਸਰੀਰ ਹੀ ਧੋਈ ਜਾਂਦਾ ਗਿਆਨ ਰੂਪੀ ਸੁਰਮੇ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਨਹੀਂ ਕਰਾਉਂਦਾ
ਹੋਈ ਪਾਈਆ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੇ ਦੁਰਮਤ ਮਲ ਖੋਏ
ਕੋਈ ਮੈਨੂੰ ਇਹੋ ਜਿਹਾ ਪੁਰਖ ਜਿਹੜਾ ਵਧਾਤੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੋਵੇ ਉਹ ਸਤਪੁਰਖ ਕੌਣ ਹੈ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਸਤਪੁਰਖ ਕਿਹਾ ਕਹਿਣ ਲੱਗੇ ਜਦੋਂ ਕੋਈ ਪਾਈਆ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਜਿਹੜਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਵੇ ਮੇਰੇ ਮਨ ਕੀ ਦੁਰਮਤ ਮਲ ਖੋਏ ਜਿਹੜਾ ਮੇਰੇ ਮਨ ਨੂੰ ਲੱਗੀ ਹੋਈ ਭੈੜੀ ਮਤ ਦੀ ਮੈਲ ਲਾਹ ਦੇਵੇ ਕਿ ਸੱਚਮੁੱਚ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ ਗੁਰਸਿੱਖੀ ਦਾ ਨਹਾਵਣਾ ਗੁਰਮਤ ਲੈ ਦੁਰਮਤ ਮਲ ਧੋਵੈ ਭਾਈ ਗੁਰਦਾਸ ਜੀ ਗੁਰੂ ਕੀ ਸਿੱਖੀ ਦਾ ਅੰਦਰ ਦਾ ਇਸ਼ਨਾਨ ਹੈ ਗੁਰੂ ਦੀ ਮਤ ਦਾ ਜਲ ਲੈ ਕੇ ਦੁਰਮਤ ਨੂੰ ਭੈੜੀ ਮਤ ਨੂੰ ਅੰਦਰੋਂ ਧੋ ਦੇਵੇ ਗਰੀਬ ਨਵਾਜ ਕਿਰਪਾ ਕਰਦੇ ਨੇ ਜਦੋਂ ਇਹੋ ਜਿਹਾ ਪ੍ਰਭੂ ਪਿਆਰਾ ਮਿਲ ਜਾਵੇ ਤੇ ਫਿਰ ਇਸ ਸਮੱਸਿਆ ਦਾ ਹੱਲ ਹੋ ਜਾਂਦਾ ਕਿ ਕਹੋ ਕਬੀਰ ਹੋ ਭਇਆ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ ਉੱਥੇ ਫਿਰ ਸੱਚਮੁੱਚ ਪ੍ਰਭੂ ਪਿਆਰਿਆਂ ਦੀ ਜਿਹੜੀ ਸਤ ਸੰਗਤ ਦੀ ਧੂੜੀ ਹੈ ਉਹ ਅੰਦਰ ਦਾ ਇਸ਼ਨਾਨ ਕਰਵਾ ਦਿੰਦੀ ਹੈ
ਧਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਬ ਪੜੈ ਕਹੀ ਨਾ ਲੇਖਾ
ਮਨੁੱਖ ਕਈ ਤਰ੍ਹਾਂ ਦੇ ਵਿਖਾਵੇ ਵਾਲੇ ਕਰਮ ਧਰਮਾਂ ਵਿੱਚ ਜੁੜਿਆ ਦਿਖਾਈ ਦਿੰਦਾ ਪਰ ਨਿਮਖ ਜਿੰਨਾ ਸਮਾਂ ਪਰਮੇਸ਼ਰ ਨਾਲ ਹੇਤ ਪ੍ਰੇਮ ਨਹੀਂ ਕਰਦਾ ਗਰਬ ਗਰਬ ਪੜੈ ਵਾਰ ਵਾਰ ਹੰਕਾਰ ਵਿੱਚ ਹੀ ਪੈਂਦਾ ਜਾਂਦਾ ਇੱਥੇ ਪੜੇ ਦਾ ਅਰਥ ਪੜ੍ਹਨਾ ਨਹੀਂ ਪੜ੍ਹਾਈ ਨਹੀਂ ਮਲ ਪੜੈ ਦਾ ਅਰਥ ਹੈ ਜਿਵੇਂ ਦੁਬਦਾ ਨਾ ਪੜੋ ਮੈਂ ਦੁਬਦਾ ਵਿੱਚ ਨਹੀਂ ਪੈਂਦਾ ਗਰਭ ਗਰਭ ਪੜੈ ਭਾਵ ਉਹ ਫਿਰ ਹੰਕਾਰ ਵਿੱਚ ਹੀ ਖਚਤ ਹੋ ਕੇ ਉੱਥੇ ਹੀ ਹੰਕਾਰੀ ਬਣੀ ਜਾਂਦਾ ਪਰ ਉਹਦੇ ਵਿੱਚ ਹੀ ਪਈ ਜਾਂਦਾ ਸਾਹਿਬ ਕਹਿੰਦੇ ਫਿਰ ਹੁੰਦਾ ਕੀ ਹੈ ਜਦੋਂ ਵਾਰ ਵਾਰ ਇਹ ਇਸ ਤਰ੍ਹਾਂ ਦੇ ਵਿਖਾਵੇ ਵਾਲੇ ਕਰਮ ਕਰਦਾ ਕਹੀਂ ਨਾ ਲੇਖੈ ਉਹ ਕਿਸੇ ਲੇਖੇ ਵਿੱਚ ਨਹੀਂ ਭਾਵ ਕੋਟ ਕਰਮ ਕਰੈ ਹਉ ਧਾਰੈ ਸ਼ਰਮ ਪਾਵੈ ਸਗਲੇ ਬਿਰਥਾਰੈ ਸਾਨੂੰ ਲੋਕ ਕਈ ਜਾਣਗੇ ਵੀ ਬੜਾ ਵੱਡਾ ਦਾਨੀ ਹੈ ਬੜੇ ਸ਼ਰਾਧ ਕੀਤੇ ਨੇ ਬੜੇ ਆ ਵੇਖੋ ਇਹਨੇ ਮੜੀਆਂ ਤੇ ਮੱਥੇ ਟੇਕੇ ਪਰ ਸਾਹਿਬ ਕਹਿੰਦੇ ਨਹੀਂ ਤੇਰੇ ਗੁਰੂ ਦਾ ਨਿਰਣਾ ਵੀ ਇਹ ਵਿਅਰਥ ਚਲੇ ਗਏ ਤੂੰ ਥੱਕ ਗਿਆ ਤੇਰਾ ਧਨ ਲੱਗਾ ਐਨਰਜੀ ਵੇਸਟ ਹੋਈ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਕੰਮ ਤਾਂ ਇੱਕੋ ਹੀ ਕਰਨ ਵਾਲਾ ਸੀ ਤੇ ਇੱਕ ਤੂੰ ਕੀਤਾ ਨਹੀਂ ਤੇ ਬਾਕੀ ਸਾਰੇ ਵਿਅਰਥ ਨੇ ਇਸ ਕਰਕੇ ਗਰੀਬ ਨਵਾਜ ਜੀ ਸਾਨੂੰ ਸਮਝਾ ਰਹੇ ਹਨ
ਜਿਸ ਭੇਟੀ ਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰ ਪੇਖਾ
ਤੇ ਭਾਈ ਐਸੇ ਗੁਰੂ ਨੂੰ ਮਿਲਣਾ ਚਾਹੀਦਾ ਜਿਹਦੀ ਪਰਸਨੈਲਿਟੀ ਜਿਹਦੀ ਮੂਰਤ ਸ਼ਖਸੀਅਤ ਫਲ ਦੇਣ ਵਾਲੀ ਹੈ ਜਿਵੇਂ ਅਕਾਲ ਮੂਰਤ ਪਰਮਾਤਮਾ ਦੀ ਪਰਸਨੈਲਿਟੀ ਦਾ ਜ਼ਿਕਰ ਹੈ ਇਵੇਂ ਸਫਲ ਮੂਰਤ ਦਾ ਅਰਥ ਹੈ ਗੁਰੂ ਦੀ ਸ਼ਖਸੀਅਤ ਗੁਰੂ ਦੀ ਜਿਹੜੀ ਮਾਨੋ ਪਰਸਨੈਲਿਟੀ ਹੈ ਉਹ ਫਲ ਦੇਣ ਵਾਲੀ ਹੈ ਨਿਫਲ ਨਹੀਂ ਜਾਂਦੀ ਜਦੋਂ ਐਸਾ ਗੁਰੂ ਮਿਲ ਪਵੇ ਜਿਹਦੇ ਰਾਹੀਂ ਸਦਾ ਅਸੀਂ ਪਰਮਾਤਮਾ ਦੀ ਕੀਰਤੀ ਕਰਨ ਲੱਗ ਪਈਏ ਗੁਰ ਪ੍ਰਸਾਦ ਕੋ ਨੇਤਰੋਂ ਪੇਖਿਆ ਫਿਰ ਐਸਾ ਵਿਰਲਾ ਸੇਵਕ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਉਹ ਨੇਤਰਾਂ ਦੇ ਨਾਲ ਪਰਮਾਤਮਾ ਨੂੰ ਹਰ ਥਾਂ ਤੇ ਵਸਦਾ ਵੇਖ ਲੈਂਦਾ। ਉਹ ਆਖਦਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਉਹ ਜਿੱਧਰ ਵੀ ਵੇਖਦੇ ਨੇ ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਉਹ ਤਾਂ ਸਭ ਨਾਨਕ ਬ੍ਰਹਮ ਪਸਾਰੋ, ਉਹਨਾਂ ਨੂੰ ਬ੍ਰਹਮ ਦਾ ਹੀ ਪਸਾਰਾ ਨਜ਼ਰ ਆਉਂਦਾ।
ਮਨ ਹੱਠ ਜੋ ਕਮਾਵੈ ਤੇਰਾ ਨਾ ਲੇਖੈ ਪਾਵੈ, ਬਬਲ ਜਿਉਂ ਧਿਆਨ ਲਾਵੈ ਮਾਇਆ ਰੇ ਭਾਰੇ।
ਕੋਈ ਮੇਰੇ ਵਰਗਾ ਮੂਰਖ ਹੱਠ ਕਰੀ ਜਾਵੇ ਵੀ ਮੈਂ ਤਾਂ ਹੱਠ ਹੀ ਕਰਨਾ, ਮਨ ਹੱਠ ਕਰਨਾ, ਮੈਂ ਕਰਮ ਕਾਂਡ ਕਰਨੇ ਨੇ, ਤੇ ਸਾਹਿਬ ਫਿਰ ਮੇਰੇ ਵਰਗੇ ਮੂਰਖ ਨੂੰ ਕਹਿੰਦੇ ਨੇ ਮਨ ਹੱਠ ਜੋ ਕਮਾਵੈ, ਤੂੰ ਤਾਂ ਕੰਮ ਕਰਨੇ ਸੀ ਗੁਰੂ ਦੀ ਮੱਤ ਵਾਲੇ ਪਰ ਤੂੰ ਹੱਠ ਕਰੀ ਜਾਂਦਾ ਮਨ ਹੱਠ ਕਰਕੇ। ਮਨ ਹੱਠ ਜੋ ਕਮਾਵੈ ਤੇ ਤੇਰੇ ਗੁਰੂ ਦਾ ਨਿਰਣਾ ਵੀ ਤਿਲ ਨਾ ਲੇਖੈ ਪਾਵੈ, ਇੱਕ ਤਿਲਾਂ ਜਿੰਨਾ ਵੀ ਇਹ ਲੇਖੇ ਵਿੱਚ ਨਹੀਂ ਪਵੇਗਾ। ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ, ਤਿਲਾਂ ਕ ਜਿੰਨਾ ਮਾਣ ਵੀ ਲੋਕ ਕਹਿਣਗੇ ਬੜਾ ਵੱਡਾ ਦਾਨੀ ਹੈ, ਬੜਾ ਵੱਡਾ ਪੁੰਨੀ ਹੈ, ਬੜਾ ਵੱਡਾ ਤੀਰਥ ਇਸ਼ਨਾਨੀ ਹੈ, ਪਰ ਸਾਹਿਬ ਕਹਿੰਦੇ ਇਹ ਪਰਮਾਤਮਾ ਦੇ ਦਰ ਤੇ ਤਾਂ ਤਿਲ ਜਿੰਨੇ ਵੀ ਲੇਖੇ ਨਹੀਂ ਪੈਣੇ, ਦੁਨਿਆਵੀ ਤੌਰ ਤੇ ਤਿਲਾਂ ਕ ਜਿੰਨਾ ਮਾਨ ਮਿਲ ਜਾਵੇਗਾ। ਵੇਖੋ ਜਪਜੀ ਸਾਹਿਬ ਦੇ ਬਚਨ ਨੇ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ, ਇੱਕ ਤਿਲਾਂ ਕ ਜਿੰਨਾ ਮਾਨ ਵੀ ਲੋਕ ਕਹਿਣਗੇ ਵਾਹ ਵਾਹ। ਇਹਨੇ ਤਾਂ ਵੇਖੋ ਮਾਘੀ ਵਾਲੇ ਦਿਨ ਕਮਾਲ ਕਰ ਦਿੱਤੀ ਵੀ ਦਹਾਂ ਦਹਾਂ ਦੇ ਨਵੇਂ ਨਵੇਂ ਨੋਟ ਵੰਡੇ, ਪਰ ਮਾਘੀ ਤੋਂ ਪਹਿਲਾਂ ਲੋਹੜੀ ਵਾਲੀ ਰਾਤ ਕੀ ਹੋਇਆ ਉਹ ਤੇ ਪਤਾ ਹੀ ਨਹੀਂ। ਸਾਹਿਬ ਕਹਿੰਦੇ ਤਿਲਾਂ ਕ ਜਿੰਨਾ ਮਾਨ ਮਿਲੇਗਾ ਪਰ ਇਹ ਕਰਮ ਲੇਖੇ ਵਿੱਚ ਨਹੀਂ ਹੈ। ਮਨ ਹੱਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ, ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਧਾਰੀ। ਇਹ ਮਾਇਆ ਧਾਰੀ ਸੁਰਤ ਵੀ ਜੋੜਦਾ ਤੇ ਇਹਦੀ ਸਮਾਧੀ ਕੇਵਲ ਬਗਲੇ ਵਰਗਾ ਧਿਆਨ ਹੈ।
ਹੋਇਆ ਸੋਰੇ ਸੁਖਾ ਬਾਈ ਪ੍ਰਭ ਕੀ ਕਥਾ ਸੁਣਾਏ ਤਿਸ ਭੇਟੇ ਗਤ ਹੋਏ ਹਮਾਰੇ।
ਕੋਈ ਇਹੋ ਜਿਹਾ ਮੈਨੂੰ ਸੁੱਖਾਂ ਦਾ ਦਾਤਾ ਮਿਲ ਜਾਵੇ ਜਿਹੜਾ ਮੈਨੂੰ ਪ੍ਰਭੂ ਦੇ ਦਰ ਦੀ ਕਥਾ ਪ੍ਰਭੂ ਦੇ ਦਰ ਦੀਆਂ ਗੱਲਾਂ ਸੁਣਾਵੇ। ਹੁਣ ਪ੍ਰਭੂ ਦੇ ਦਰ ਦੀ ਕਥਾ ਪ੍ਰਭੂ ਦੇ ਦਰ ਦੀਆਂ ਗੱਲਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਈਆਂ ਨੇ, ਸਾਨੂੰ ਗੁਰੂ ਅਰਜਨ ਦੇਵ ਜੀ ਨੇ ਸੁਣਾਈਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣਾਈਆਂ ਨੇ, ਜਿਹੜੇ ਕਥਾਕਾਰ ਵਿਆਖਿਆਕਾਰ ਨੇ ਅੱਗੇ ਗੁਰੂ ਦੀ ਸੁਣਾਈ ਹੋਈ ਕਥਾ ਦੀ ਕਥਾ ਕਰਨ ਵਾਲੇ ਨੇ। ਜਿਵੇਂ ਕੋਈ ਪਤੀ ਆਪਣੀ ਪਤਨੀ ਨੂੰ ਚਿੱਠੀ ਲਿਖਦਾ ਪਰ ਪਤਨੀ ਪੜ੍ਹਨਾ ਨਹੀਂ ਜਾਣਦੀ ਤੇ ਉਹ ਕਿਸੇ ਕੋਲੋਂ ਪੜ੍ਹਾਉਂਦੀ ਹੈ, ਤੇ ਪੜ੍ਹਨ ਵਾਲਾ ਪਤੀ ਨਹੀਂ ਉਹ ਕੇਵਲ ਪੜ੍ਹ ਕੇ ਸੁਣਾਉਣ ਵਾਲਾ, ਹਾਲਾਂਕਿ ਉਹ ਪੜ੍ਹ ਰਿਹਾ ਹੁੰਦਾ ਵੀ ਮੇਰੀ ਪਿਆਰੀ ਪਤਨੀ ਮੈਂ ਇੱਥੇ ਠੀਕ ਠਾਕ ਹਾਂ, ਪਰ ਉਹ ਪੜ੍ਹਨ ਵਾਲਾ ਪਤੀ ਨਹੀਂ ਹੈ, ਪਤੀ ਉਹ ਹੈ ਜਿਹਦੀ ਚਿੱਠੀ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਦਰ ਤੇ ਜੋ ਹੁੰਦਾ ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ। ਉਹ ਗੁਰੂ ਦੀ ਰਾਹੀਂ ਕਥਾ ਜਿਹੜੀ ਹੈ ਸੰਸਾਰ ਵਿੱਚ ਆਈ ਹੈ ਤੇ ਦੁਨਿਆਵੀ ਪ੍ਰਚਾਰਕ ਕਥਾ ਵਾਚਕ ਉਸ ਕਥਾ ਦੀ ਕਥਾ ਸੁਣਾਉਣ ਵਾਲੇ ਨੇ। ਪਰ ਜਦੋਂ ਇਹ ਅਵਸਥਾ ਆਵੇਗੀ ਕਿ ਮੇਰੇ ਹਰ ਪ੍ਰੀਤਮ ਕੀ ਉਹ ਕੋਈ ਅਵਸਥਾ ਅੰਦਰੋਂ ਜੁੜ ਕੇ ਅਰਦਾਸ ਹੋਵੇਗੀ ਤੇ ਸਾਹਿਬ ਕਹਿੰਦੇ ਸੱਚਮੁੱਚ ਉਹ ਕਥਾ ਵਾਚਕ ਪ੍ਰਚਾਰਕ ਜਿਨ੍ਹਾਂ ਨਾਲ ਸਾਡਾ ਭਰਾਵਾਂ ਵਾਲਾ ਰਿਸ਼ਤਾ ਹੈ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਜਿਵੇਂ ਉਹ ਪਤਨੀ ਚਿੱਠੀ ਸੁਣਾਉਣ ਵਾਲੇ ਨੂੰ ਕਹਿੰਦੀ ਆ ਵੀਰਾ ਤੂੰ ਮੇਰਾ ਭਰਾ ਹੈ, ਤੂੰ ਮੈਨੂੰ ਮੇਰੇ ਪਤੀ ਦੀ ਚਿੱਠੀ ਸੁਣਾਈ ਹੈ। ਅਨਰਥ ਉਦੋਂ ਹੋਵੇਗਾ ਜਦੋਂ ਚਿੱਠੀ ਪੜ੍ਹਨ ਵਾਲੇ ਨੂੰ ਹੀ ਪਤੀ ਮੰਨ ਲਿਆ ਜਾਵੇ। ਅੱਜ ਲੋਕੀ ਬਹੁਤੀ ਵਾਰ ਇਹੀ ਭੁਲੇਖਾ ਕਰਦੇ ਨੇ ਵੀ ਜੁੜਨਾ ਤੇ ਮਾਲਕ ਨਾਲ ਸੀ, ਪਰ ਜੇ ਕਿਸੇ ਨੇ ਮਾਲਕ ਦਾ ਰਾਹ ਦੱਸਿਆ ਤੇ ਉਹਦੇ ਨਾਲ ਹੀ ਜੁੜ ਕੇ ਬਹਿ ਗਏ। ਸਾਹਿਬ ਕਹਿੰਦੇ ਨਹੀਂ, ਮੇਰੇ ਪ੍ਰਭੂ ਦੀ ਜਿਹੜੀ ਕਥਾ ਕਹਾਣੀ ਹੈ ਉਹ ਮਾਲਕ ਨੇ ਸੁਣਾਈ ਹੈ ਤੇ ਮੈਂ ਉਸ ਸੁੱਖਾਂ ਦੇ ਦਾਤੇ ਸਤਿਗੁਰੂ ਨੂੰ ਮਿਲਾਂ ਜਿਹਦੇ ਬਾਰੇ ਜੋਦੜੀ ਹੈ ਕੋਈ ਐਸੋ ਰੇ ਸੁੱਖਾਂ ਦਾਈ। ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ, ਉਹਨੂੰ ਮਿਲ ਕੇ ਸਾਡੀ ਉੱਚੀ ਆਤਮਕ ਅਵਸਥਾ ਬਣੇ। ਤੇ ਇਹ ਗੁਰੂ ਦੱਸਦਾ ਨਾ ਵੀ ਕਰਮ ਕਾਂਡ ਨਹੀਂ, ਨਿਰਮਲ ਨਾਮ ਜਪੋ ਸਦ ਗੁਰਮਤ, ਅੰਤਰ ਕੀ ਗਤ ਤਾਂ ਹੀ ਜੀਓ, ਕਹੋ ਨਾਨਕ ਕਿਨ ਵਿਧ ਗਤ ਹੋਈ, ਅੰਤਰ ਕੀ ਗਤ ਤਾਂ ਹੀ ਜੀਓ, ਕਿਉਂਕਿ ਉਹਨੂੰ ਮਿਲਿਆ ਕਹਿਣ ਲੱਗੇ ਕਿਸ ਭੇਟੇ ਗਤ ਹੋਏ ਹਮਾਰੀ ਸਾਡੀ ਉੱਚੀ ਆਤਮਕ ਅਵਸਥਾ ਬਣੇ
ਗੋ ਪ੍ਰਸੰਨ ਗੋਪਾਲ ਰਾਏ ਕਾਟਾ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ
ਸਭ ਕਹਿੰਦੇ ਜਿਹਦੇ ਤੇ ਮਾਲਕ ਪ੍ਰਸੰਨ ਹੋ ਗਿਆ ਦਿਆਲੂ ਹੋ ਗਿਆ ਉਹਦੇ ਮੋਹ ਮਾਇਆ ਦੇ ਬੰਧਨ ਕੱਢ ਦਿੱਤੇ ਇਵੇਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰ ਰਹੇ ਨੇ ਭਾਈ ਮੇਰਾ ਮਨ ਵੀ ਗੁਰੂ ਦੇ ਸ਼ਬਦ ਰਾਹੀ ਪਰਮੇਸ਼ਰ ਵਿਚ ਜੁੜ ਗਿਆ ਹੈ
ਸਦਾ ਸਦਾ ਆਨੰਦ ਭੇਟੋ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ
ਸਭ ਕਹਿੰਦੇ ਜਦੋਂ ਸੱਚਮੁੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ ਹੇ ਨਾਨਕ ਸਾਰੇ ਸੁਖ ਲੱਭ ਪਏ ਜਦੋਂ ਨਿਰਭਉ ਪ੍ਰਭੂ ਨੂੰ ਮਿਲ ਲਿਆ ਤੇ ਫਿਰ ਸਦਾ ਸਦਾ ਲਈ ਸਾਡੇ ਜੀਵਨ ਵਿਚ ਆਨੰਦ ਸੁਖਦਾਈ ਅਵਸਥਾ ਬਣ ਗਈ
ਸਫਲ ਸਫਲ ਭਏ ਸਫਲ ਯਾਤਰਾ
ਇਵੇਂ ਫਿਰ ਦੂਜੇ ਰਹਾਉ ਵੇ ਸਤਿਗੁਰੂ ਜ਼ਿਕਰ ਕਰਦੇ ਨੇ ਜਦੋਂ ਗੁਰੂ ਮਿਲ ਜਾਵੇ ਤੇ ਫਿਰ ਆਹ ਜਿਹੜੀ ਮਨੁੱਖਾ ਜੀਵਨ ਦੀ ਯਾਤਰਾ ਹੈ ਨਾ ਸਫਲ ਸਫਲ ਭਈ ਸਫਲ ਯਾਤਰਾ ਫਿਰ ਮਨੁੱਖਾ ਜੀਵਨ ਵਾਲੀ ਯਾਤਰਾ ਸਫਲ ਹੋ ਜਾਵੇਗੀ ਇੱਕ ਸਰੀਰ ਕਰਕੇ ਯਾਤਰਾ ਹੈ ਉਹ ਤੇ ਆਪਾਂ ਸਾਰੇ ਅਰਦਾਸਾਂ ਕਰਦੇ ਹਾਂ ਸਤਿਗੁਰੂ ਜੀ ਤੁਰਨ ਲੱਗੇ ਹਾਂ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਨੂੰ ਹਜ਼ੂਰ ਸਾਹਿਬ ਨੂੰ ਕਿਰਪਾ ਕਰਿਓ ਯਾਤਰਾ ਸਫਲੀ ਕਰਿਓ ਇੱਕ ਯਾਤਰਾ ਕਿ ਜਦੋਂ ਜਨਮ ਲੈ ਕੇ ਆਏ ਇਸ ਤੋਂ ਪਹਿਲਾਂ ਕਿ ਇਹ ਯਾਤਰਾ ਖਤਮ ਹੋਵੇ ਸੰਸਾਰ ਤੋਂ ਤੁਰੀਏ ਇਹ ਯਾਤਰਾ ਸਫਲ ਹੋ ਜਾਵੇ ਕਿ ਦੂਜੇ ਰਹਾਉ ਵੇ ਸਤਿਗੁਰੂ ਕਿਰਪਾ ਕਰਦੇ ਨੇ ਸਫਲ ਸਫਲ ਭਈ ਸਫਲ ਯਾਤਰਾ ਕਿਵੇਂ ਅੱਗੇ ਉਹਦਾ ਜ਼ਿਕਰ ਹੈ
ਆਵਨ ਜਾਣ ਰਹੇ ਮਿਲੇ ਸਾਧਾ
ਗੁਰੂ ਸਾਧੂ ਨੂੰ ਜਦੋਂ ਮਿਲ ਲਈਏ ਫਿਰ ਆਉਣਾ ਜਾਣਾ ਮੁੱਕ ਜਾਂਦਾ ਫਿਰ ਥਿਰਤਾ ਟਿਕਾਓ ਪ੍ਰਾਪਤ ਹੋ ਜਾਂਦਾ ਜਿਹੜੀ ਪਹਿਲੀ ਸਮੱਸਿਆ ਸੀ ਅਨਕ ਜਨਮ ਭਰਮ ਥਿਤ ਨਹੀਂ ਪਾਈ ਫਿਰ ਆਵਣ ਜਾਣ ਰਹੇ ਮਿਲੇ ਸਾਧਾ ਸਤਿਗੁਰੂ ਜੀ ਨੇ ਇਵੇਂ ਕਿਰਪਾ ਕੀਤੀ ਰਹਾਓ ਦੂਜਾ ਭਾਵ ਦੂਜੇ ਰਹਾਓ ਦੇ ਵਿੱਚ ਉਸ ਸਮੱਸਿਆ ਦਾ ਜ਼ਿਕਰ ਕੀਤਾ ਜਿਹੜੀ ਹੱਲ ਨਹੀਂ ਸੀ ਹੋ ਰਹੀ ਸਾਹਿਬ ਕਹਿੰਦੇ ਇਵੇਂ ਉਹ ਸਮੱਸਿਆ ਦਾ ਸਮਾਧਾਨ ਹੱਲ ਇਹ ਹੈ ਕਿ ਗੁਰੂ ਸਾਧੂ ਨੂੰ ਮਿਲ ਕੇ ਹੀ ਸਾਡਾ ਆਵਾਗਾਉਣ ਮੁੱਕ ਸਕਦਾ ਆਓ ਹੁਣ ਗੁਰਬਾਣੀ ਲੜੀਵਾਰ ਜੋ ਕਥਾ ਚੱਲ ਰਹੀ ਹੈ ਉਹ ਅੱਗੇ ਸਰਵਣ ਕਰੀਏ
ਸ਼ਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਆ ਨਾ ਜੋ ਮੜਿਆ ਲੱਗ ਜਲਾਨਾ
ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੂਹੀ ਕੀ ਵਾਰ ਜਿਹਦੀ ਛੇਵੀਂ ਪੌੜੀ ਤੋਂ ਪਹਿਲਾਂ ਸ਼ਲੋਕ ਨੇ ਜੋ ਗੁਰੂ ਅਮਰਦਾਸ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਨੇ ਅਤੇ ਆਸ ਪੱਖੋਂ ਵੀ ਵੇਖੀਏ ਤੇ ਜਦੋਂ ਅਕਬਰ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਤੇ ਸਤਿਗੁਰਾਂ ਨੇ ਹੁਕਮ ਕੀਤਾ ਪਹਿਲਾਂ ਪੰਗਤ ਪਾਸ਼ੇ ਸੰਗਤ ਉਹ ਇੰਨਾ ਪ੍ਰਭਾਵਿਤ ਹੋਇਆ ਕਹਿਣ ਲੱਗਾ ਸਤਿਗੁਰੂ ਜੀ ਕੋਈ ਸੇਵਾ ਦੱਸੋ ਸਾਹਿਬ ਕਹਿਣ ਲੱਗੇ ਕਿਹੜੀ ਸੇਵਾ ਕਰੇਗਾ ਕਹਿਣ ਲੱਗਾ ਜੀ ਲੰਗਰ ਦੇ ਨਾਮ ਜਗੀਰ ਲਾ ਦਈਏ ਸਾਹਿਬ ਕਹਿੰਦੇ ਤਾਂ ਸਾਰੇ ਕਰ ਸਕਦੇ ਨੇ ਲੋਕੀ ਕੌਲੀਆਂ ਚ ਆਟਾ ਪਾ ਕੇ ਲਿਆਉਂਦੇ ਨੇ ਦਾਲ ਪਾ ਕੇ ਲਿਆਉਂਦੇ ਨੇ ਲੰਗਰ ਟੁੱਟ ਚੱਲਦੇ ਨੇ ਤੂੰ ਉਹ ਸੇਵਾ ਕਰ ਜਿਹੜਾ ਹਰ ਕੋਈ ਨਹੀਂ ਕਰ ਸਕਦਾ ਤੂੰ ਕਾਨੂੰਨ ਦਾ ਰੱਖ ਹੈ ਤੇ ਕਾਨੂੰਨ ਰਾਹੀਂ ਮਨੁੱਖਤਾ ਦੀ ਸੇਵਾ ਕਰ ਸਭ ਤੋਂ ਪਹਿਲੀ ਸੇਵਾ ਇਹ ਕਿ ਆਹ ਜਿਹੜੀ ਵੱਡੀ ਕੁਰੀਤੀ ਹੈ ਸਤੀ ਪ੍ਰਥਾ ਕਿ ਪਤੀ ਚੜ੍ਹਾਈ ਕਰ ਜਾਵੇ ਤੇ ਉਹਦੀ ਪਤਨੀ ਨੂੰ ਤਾਨੇ ਦਿੱਤੇ ਜਾਂਦੇ ਨੇ ਵੀ ਇਹ ਆਦਮ ਖਾਣੀ ਹੈ ਇਹਨੂੰ ਜਿਉਣ ਦਾ ਹੱਕ ਨਹੀਂ ਇਹਨੂੰ ਚੁੱਕ ਕੇ ਇਹਨੂੰ ਚਿਖਾ ਵਿੱਚ ਸੁੱਟ ਕੇ ਜਿਉਂਦੀ ਨੂੰ ਸਾੜ ਕੇ ਇਹਦੇ ਪਤੀ ਨਾਲ ਸਤੀ ਕਰ ਦਿਓ ਕਦੇ ਕਿਸੇ ਦੀ ਪਤਨੀ ਚੜ੍ਹਾਈ ਕਰੇ ਤੇ ਪਤੀ ਨੂੰ ਕਿਸੇ ਨੇ ਨਹੀਂ ਆਖਿਆ ਵੀ ਇਹ ਔਰਤ ਖਾਣਾ ਇਹਦੀ ਪਤਨੀ ਦੀ ਚਿਖਾ ਬਲ ਰਹੀ ਆ ਤੇ ਪਤੀ ਨੂੰ ਚੁੱਕ ਕੇ ਪਤਨੀ ਦੇ ਨਾਲ ਹੀ ਸਤੀ ਕਰ ਦਿਓ ਸਾਹਿਬ ਕਹਿੰਦੇ ਜਿਉਂਦੇ ਸੜਨਾ ਕਿੰਨਾ ਔਖਾ ਹੈ ਅਕਬਰ ਜੇ ਸੇਵਾ ਕਰਨੀ ਤੇ ਆਹ ਕਰ ਅੱਜ ਸਾਡੀਆਂ ਮਾਵਾਂ ਭੈਣਾਂ ਜੇ ਵਿਧਵਾ ਹੋਣ ਤੋਂ ਬਾਅਦ ਵੀ ਜਿਉਂਦੀਆਂ ਨੇ ਤੇ ਗੁਰੂ ਅਮਰਦਾਸ ਦੀ ਕਿਰਪਾ ਨਹੀਂ ਤੇ ਵੇਖੋ ਢੋਲ ਵੱਜਦੇ ਸਨ ਰੋਂਦੀ ਔਰਤ ਨੂੰ ਚੁੱਕ ਕੇ ਬਲ ਦੀ ਚਿਖਾ ਵੇ ਸੁੱਟ ਦਿੱਤਾ ਜਾਂਦਾ ਸੀ ਪਤੀ ਨਾਲ ਜਿਉਂਦਿਆਂ ਸਾੜ ਦਿੱਤਾ ਜਾਂਦਾ ਸੀ ਸਾਹਿਬ ਕਹਿੰਦੇ ਇਹ ਸਤੀਆਂ ਨਹੀਂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਨੇ ਬੜਾ ਵੱਡਾ ਪਾਰੋਪਕਾਰ ਕਰਾਇਆ ਸਾਨੂੰ ਬਖਸ਼ਿਸ਼ ਕਰ ਰਹੇ ਨੇ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ ਜਿਹੜੇ ਮਰੇ ਹੋਏ ਪਤੀ ਨਾਲ ਜਿਸ ਸਰੀਰ ਵਿੱਚੋਂ ਆਤਮਾ ਨਿਕਲ ਗਈ ਉਹ ਸਰੀਰ ਹੀ ਤੇ ਕੇਵਲ ਪਤੀ ਨਹੀਂ ਹੈ ਕਹਿਣ ਲੱਗੇ ਉਹਦੇ ਨਾਲ ਜਿਹੜੇ ਮਨ ਹੱਠ ਕਰਕੇ ਸੜਦੀਆਂ ਨੇ ਉਹਨਾਂ ਨੂੰ ਸਤੀਆਂ ਨਹੀਂ ਆਖਿਆ ਜਾਂਦਾ
ਨਾਨਕ ਸਤੀਆ ਜਾਣਿਆਣਾ ਜੇ ਬਿਰਹੇ ਚੋਟ ਮਰਾਨਾ
ਨਾਨਕ ਅਸਲ ਵਿੱਚ ਸਤੀਆਂ ਉਹ ਨੇ ਜਿਹੜੀਆਂ अपने पति दे बिरहे विछोड़े दी चोट विच मरन, भाव अपने आप नूं रखण जिउंदियां ते अपने तन नूं सदा पवित्र रखण, उहदे विछोड़े दी अग दे विच अंदरे अंदर अनुभव करन अपने पति दा विछोड़ा, जिहड़ियां अपने पति दे विछोड़े विच विछोड़े दी चोट विच मरदियां ने, साहिब कहिंदे असल विच उह सतियां हन।
महला तीजा पीसो सतिया जानिया ना सेल संतोख रहना।
दूसरे श्लोक वे सतगुरु गुरु अमरदास जी कृपा करदे ने उन्हां नूं वी सतियां आख्या जांदा, जिहड़ियां पति जिउंदा होवे ते अपना मानो सील संतोख कैम रखण, पति दे चलाने तों बाद वी जिहड़ियां उच्चा जत सत रखण।
सेवन साई अपना नित उठ समालाना,
भाव अपने पति दी सेवा करन ते सदा पति दी याद विच रहन, उन्नू चेते रखण। इवें रब दे दर ते वी असी सती उदों बणांगे जदों आ गुण साडी जिंदगी दे विच आउणगे, रब दी खातर धूणियां तपा के अग विच सड़न वाले नूं सती नहीं। हां कोई गुरु दा प्यारा धर्म दी खातर भाई सती दास वांग रूह विच लपेट के साड़ के उन्नू शहीद कर दिता जावे ते उह परवान है। भाई मती दास वांग आरे नाल चीर के भाई दयाला जी वांग देग विच उबलना पवे ते उबल जावे, पर साहिब कहिंदे कोई मन हठ करके अग विच सड़े उह ना दुनिया विच सती ते ना रब दे दर ते सती। जिहड़े अपने साई दुनियावी पति होवे चाहे मालक परमेश्वर होवे, जिहड़े उहदे नाल जुड़े रहिंदे ने असल विच उह सतियां अखवाउण दे हकदार हन।
महला तीजा कंता नाल मेलिया सेती अग जलाहे।
अगले श्लोक विच सतगुरु जी कृपा कर रहे ने कि जिवें दुनियावी तौर ते पतियां दे नाल जिहड़ियां इस्त्रियां दुख सुख दे विच भाव सदा नाल निभदियां हन, असल विच इह है अग दे विच सड़ना, ना कि पति दी मौत तों बाद जिउंदियां जी अपने आप नूं अग विच साड़ देना। जिहड़ियां दुख सुख दे विच भाईवाल भाव साथ छड के नहीं जांदियां,
जे जान है पर अपना ता तन दुख सहाहे।
जे उह इह समझण के इह साडा पिर पति है ते उहदी खातर इह दुख सहारन, गरीबी अमीरी वेले उहदा साथ निभाउण छड के ना जान।
नानक कंत न जानणे से क्यों अग जलाहे।
अरे नानक जिन्ने जिउंदियां जी पति नूं पति नहीं जानिया, जिन्ने दुख दी अग नूं अनुभव नहीं कीता, थोड़ी जी गरीबी की आ गई उह छड के चली गई ते मरन तों बाद उह कवे हुण मैनूं सती होण दिओ, साहिब कहिंदे उहदे अग विच सड़ के सती होण दा इह कोई किसे लेखे विच नहीं है, क्योंकि नानक कंत न जाननी से क्यों अग जलाहे। उन्हां दे अग विच सड़ के सती होण दा की फायदा, जिहड़े सचमुच जिउंदे जी प्रभु नाल नहीं जुड़े ते कहण असी हुण अग विच छाल मार देनी है सानू रब मिल जे, साहिब कहिंदे इहदे नाल रब दी प्राप्ती वी नहीं हुंदी, क्योंकि असल विच रब दे दर ते सती ओही ने जिहड़े रब नाल जुड़े हुए हन।
भावै जीवो कै मरो दूर हो भज जाहे।
जिवें दुनियावी तौर ते पति जिउंदा होवे मरे चाहे दुख होवे सुख होवे, जिहड़ियां दूरों ही वेख के छड जाण ते साहिब कहिंदे मरन वेले इह कहण भी असीं हुण सती होणा उन्हां दा कोई लाभ नहीं। असल सतियां ओह ने जिहड़ियां जिउंदे पति नाल गरीबी विच वी साथ देण, दुख सुख विच वी साथ निभाउण। इह सन गुरु अमरदास महाराज जी दे उचारण कीते हुए श्लोक, ते कल नूं पौड़ी दी जिहड़ी व्याख्या है आप जी दे नाल सांझी कीती जाणी है दूसरे पातशाह गुरु अंगद देव महाराज जी दा। कल नूं गुरगद्दी नशीनी गुरपुरब वी है, जिवें मालक कृपा करेगा आप जी दे नाल गुरमत विचारां दे राहीं गुरबाणी कथा राहीं आप जी दे दर्शन करके सांझ पावांगे। आओ अखीरलियां पावन तुकां दा पाठ एक बार फिर सरवण करिए, होईयां बेअंत प्रकार दियां भुल्लां तों खिमा कर देना। कुटान कोट शुकर साहिब सतगुरु गुरु ग्रंथ साहिब जी दा, अकाल पुरख वाहिगुरु जी दा, आप सारियां संगतां दा।
नानक कंत ना जानणे से क्यों अग जलाहे, पावै जीवो कै मरो दूर हो ही भज जाहे। वाहिगुरु जी का खालसा वाहिगुरु जी की फतेह।